ਭੈਰੋ ਮਹੱਲਾ ਪੰਜਵਾ ਨਾਮ ਲੈਤ ਕਿਸੇ ਬਿਘਨ ਨਾ ਲਾਗੇ।
ਇਹ ਭਾਈ ਮਹਾਰਾਜ ਦਾ ਨਾਮ ਦਾ ਪ੍ਰਤਾਪ ਦਿਖਾਉਂਦੇ ਹਨ, ਫੇਰ ਕਿਰਪਾ ਕਰਕੇ ਜੋ ਭਾਈ ਮਹਾਰਾਜ ਦਾ ਨਾਮ ਲੈਂਦੇ ਆ ਉਚਾਰਦੇ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦੇ ਜਿਹੜੇ ਵਿਘਨ ਹਨਗੇ, ਇੱਕ ਖਾਸ ਦੋਸ਼ ਆਦਕਾਂ ਦੇ, ਰਾਗ ਦੋਸ਼ ਆਦਕਾਂ ਦੇ, ਕਿਸੇ ਪ੍ਰਕਾਰ ਦਾ ਵਿਘਨ ਬਿਰਤੀ ਦੇ ਨਿਰੋਧ ਕਰਨ ਵਿੱਚ, ਕਾਮ ਆਦਕਾਂ ਦੇ ਫੁਰਨੇ ਫੁਰ ਜਾਣੇ, ਪਿਛਲੇ ਸੰਸਕਾਰ ਫੁਰ ਜਾਣੇ, ਜਾਂ ਪਿਛਲੀ ਸਿਮਰਤੀ ਵਿੱਚ ਹੀ ਪ੍ਰਮਾਣ ਪਰਜੇ ਨਿੰਦਰਾ ਸਿਮਰਤੀ ਵਿਕਲਪ ਆਦਿਕ ਜਿਹੜੀਆਂ ਬਿਰਤੀਆਂ ਪੰਜ ਪ੍ਰਕਾਰ ਦੀਆਂ, ਕੋਈ ਵਿਘਨ ਨਹੀਂ ਲੱਗਦਾ ਹੈ ਉਹਨਾਂ ਨੂੰ।
ਨਾਮ ਸੁਣਤ ਜਾਂ ਦੂਰੋਂ ਭਾਗੇ,
ਸੱਚੇ ਪਾਤਸ਼ਾਹ ਦਾ ਨਾਮ ਜਿਹੜੇ ਸਰਵਣ ਕਰਦੇ ਹੈ, ਉਹਨਾਂ ਦਾ ਜਮ ਨੇੜੇ ਨਹੀਂ ਆਉਂਦਾ, ਦੂਰੋਂ ਹੀ ਭੱਜ ਜਾਂਦਾ ਹੈ।
ਨਾਮ ਲੈਸ,
ਜੋ ਮਹਾਰਾਜ ਦਾ ਨਾਮ ਲੈਂਦੇ ਉਹਨਾਂ ਦੇ ਸਾਰੇ ਜੰਮਣ ਬੰਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਨਾਮ ਜਪਤ ਹਰ ਚਰਨ ਨਿਵਾਸ,
ਜੋ ਮਹਾਰਾਜ ਦਾ ਨਾਮ ਜਪਦੇ ਉਹਨਾਂ ਦਾ ਹਰੀ ਦੇ ਚਰਨਾਂ ਕਮਲਾਂ ਚ ਨਿਵਾਸ ਟਿਕਾ ਹੋ ਜਾਂਦਾ ਚਿੱਦਾ।
ਨਿਰਵਿਘਨ ਭਗਤ,
ਕਈ ਕਹਿੰਦੇ ਸਾਡਾ ਮਨ ਨੀ ਟਿਕਦਾ, ਮਹਾਰਾਜ ਕਹਿੰਦੇ ਨਾਮ ਦੇ ਲੈਣੇ ਕਰਕੇ ਸਭ ਕੁਝ ਪ੍ਰਾਪਤ ਹੁੰਦਾ ਹੈ।
ਨਿਰਵਿਘਨ ਭਗਤ ਭਜ ਹਰ ਹਰ ਨਾਮ,
ਇਹ ਭਾਈ ਇਹ ਨਿਰਵਿਘਨ ਭਗਤੀ ਹੈ ਜਿਹੜਾ ਹਰ ਹਰ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ ਹੈ। ਫੇਰ ਭਗਤ ਉਹਨੂੰ ਕੋਈ ਵਿਘਨ ਨਹੀਂ ਪੈਣਗੇ, ਹਰ ਹਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ ਭਜੋ, ਇਹ ਨਿਰਵਿਘਨ ਭਗਤੀ ਹੈ ਜਿਹੜਾ ਹਰ ਹਰ ਪਰਮੇਸ਼ਰ ਦਾ ਨਾਮ ਭਜਨ ਕਰਨਾ, ਜੀ ਕੋਈ ਵਿਘਨ ਨਹੀਂ ਪੈ ਸਕਦਾ। ਹੋਰ ਤਾਂ ਪਾਦਕਾਂ ਚ ਵਿਘਨ ਇੰਦਰ ਆਦਿਕ ਆ ਕੇ ਪਾਉਂਦੇ ਰਹੇ ਰਿਸ਼ੀਆਂ ਮੁਨੀਆਂ ਨੂੰ, ਵਿਸ਼ਵਾਮਿੱਤਰ ਨੇ ਤਪ ਕੀਤਾ ਜਦੋਂ ਬਰਮ ਰਿਸ਼ੀ ਬਣਨ ਵਾਸਤੇ, 10,000 ਵਾਰਾ ਉਰਵਸੀ ਨੇ ਐਸਾ ਉਲਝਾਇਆ, ਗੰਗਾ ਚ ਮੰਦਰ ਬਣਾ ਕੇ ਉੱਥੇ ਹੀ ਮੌਜਾਂ ਮਾਣਦਾ ਰਿਹਾ। ਇਸ ਪ੍ਰਕਾਰ ਫੇਰ ਕ੍ਰੋਧ ਆਇਆ, ਕ੍ਰੋਧ ਦੇ ਨਾਲ 10,000 ਖਰਾਬ ਹੋਇਆ। ਇਸੇ ਪ੍ਰਕਾਰ 58,000 ਵਾਰਾ ਵਿਸ਼ਵਾਮਿੱਤਰ ਤਪ ਕੀਤਾ ਬਰਮ ਰਿਸ਼ੀ ਬਣਨ ਵਾਸਤੇ, ਪਰ ਫੇਰ ਵੀ ਵਸਿਸ਼ਟ ਮੁਨੀ ਜੋ ਰਾਜ ਰਿਸ਼ੀ ਕਹਿ ਦੇਵੇ ਗੁੱਸੇ ਦਾ ਮਾਰਿਆ, ਉਹਦਾ ਪੁੱਤ ਮਾਰ ਗਿਆ ਕਰੇ, 100 ਪੁੱਤ ਮਾਰਤਾ। ਇਸ ਪ੍ਰਕਾਰ ਦੀ ਹਾਲਤ ਰਹਿੰਦੀ ਹੈ, ਇਉਂ ਵਿਘਨ ਪਏ ਰਹਿੰਦੇ ਹਨ।
ਨਿਰਵਿਘਨ ਭਗਤ ਭਜ ਹਰ ਹਰ ਨਾਮ,
ਜੋ ਪਰਮੇਸ਼ਰ ਦਾ ਨਾਮ ਭਜਨ ਕਰਨਾ ਨਿਰਵਿਘਨ ਭਗਤੀ, ਇਹਦੇ ਚ ਕੋਈ ਵਿਘਨ ਨਹੀਂ ਪਾ ਸਕਦਾ ਹੈ।
ਰਸਕ ਰਸਕ ਹਰ ਕੇ ਗੁਣ ਗਾਏ, ਰਸਕ ਰਸਕ ਹਰ ਕੇ ਗੁਣ ਗਾਏ,
ਰਸਕ ਰਸਾਰ ਸਾ ਕੇ ਚਿੰਨੂ ਰਸਕ ਰਸੀਏ ਹੋ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਓ।
ਹਰ ਸਿਮਰਤ ਕਿਸ ਚਾਖ ਨਾ ਜੋ ਹੈ,
ਹਰੀ ਦਾ ਸਿਮਰਨ ਕਰਨ ਵਾਲੇ ਨੂੰ ਚਾਖ ਜੀ ਕਹਿੰਦੇ, ਫਲਾਣੇ ਨੂੰ ਸਾਡੇ ਮੁੰਡੇ ਨੂੰ ਨਜ਼ਰ ਲੱਗ ਗਈ, ਨਿਗਾਹ ਲੱਗ ਗਈ, ਕੋਈ ਡੈਣ ਮਾਰਾ ਕੇ ਕਾਲਜੇ ਕੱਢ ਕੇ ਖਾ ਜਾਂਦੀ ਹੈ ਨਿਆਣਿਆਂ ਦੇ, ਮਹਾਰਾਜ ਸਾਹਿਬ ਕਹਿੰਦੇ ਹਨ
ਹਰ ਸਿਮਰਤ ਕਿਸ ਚਾਖ ਨਾ ਜੋ,
ਕਿਉਂ ਜਿਹੜਾ ਕਿ ਨਿਗਾਹ ਨਾਲ ਕਾਲਜਾ ਨਿਆਣਿਆਂ ਦਾ ਕੱਢ ਲੈਣਾ, ਚਾਖ ਇਹ ਨਿਗਾਹ ਡੈਣਾ ਦੀ ਬੁੜੀ ਹੁੰਦੀ ਹੈ। ਇਹ ਕਹਿੰਦੇ ਕਿਸੇ ਪ੍ਰਕਾਰ ਦੀ ਚਾਖ ਜਿਹੜੀ ਨਿਗਾਹ ਜੋ ਨਹੀਂ ਸਕਦੀ, ਤਾੜ ਨਹੀਂ ਸਕਦੀ, ਜਿਹੜੀ ਸਾਰਿਆਂ ਨੂੰ ਚੱਖ ਜਾਣ ਵਾਲੀ ਖਾਣ ਵਾਲੀ ਹੈ, ਉਹ ਮਾਇਆ ਨਹੀਂ ਕਿਸੇ ਪ੍ਰਕਾਰ ਜੋ ਸਕਦੀ ਤਾੜ ਸਕਦੀ, ਮਹਾਰਾਜ ਦਾ ਭਜਨ ਕਰਨ ਵਾਲੇ ਨੂੰ।
ਹਰ ਸਿਮਰਤ ਦੈਤ ਦੇਉ ਨਾ ਪੂਹੈ,
ਹਰੀ ਦਾ ਭਜਨ ਕਰਨ ਕਹਿੰਦੇ ਜੀ ਫਲਾਣੇ ਨੂੰ ਦੇਹ ਚਿੰਬੜਿਆ ਹੋਇਆ, ਫਲਾਣੇ ਚ ਦੈਤ ਆਉਂਦਾ ਹੈ, ਮਹਾਰਾਜ ਸਾਹਿਬ ਕਹਿੰਦੇ ਜੋ ਪਰਮੇਸ਼ਰ ਦਾ ਭਜਨ ਕਰਦੇ ਹਨ।
ਹਰ ਸਿਮਰਤ ਦੈਤ ਦੇਉ ਨਾ ਪੂਹੈ,
ਉਹਨਾਂ ਨੂੰ ਦੈਤ ਤੇ ਦੇਉ ਆਪੋ ਵਿੱਚ ਥੋੜਾ ਜਾਤੀ ਚ ਫਰਕ ਹੈ, ਦੇਉ ਵੱਡਾ ਹੁੰਦਾ ਬਹੁਤ ਤੇ ਦੈਤ ਹੁੰਦੇ ਹੈ ਰਾਕਸ਼ ਆਦਮਖਾਣੇ, ਇਹ ਵੀ ਨਹੀਂ ਪੋ ਸਕਦੇ, ਲੱਗ ਨਹੀਂ ਸਕਦੇ। ਹਰੀ ਦਾ ਸਿਮਰਨ ਕਰਨੇ ਕਰਕੇ
ਹਰ ਸਿਮਰਤ ਦੈਤ ਦੇਉ ਨਾ,
ਦੈਤ ਕਾਮ ਆਦਿਕ ਤੇ ਦੇਉ ਹੰਕਾਰ ਆਦਿਕ ਨਹੀਂ ਮੋਹ ਸਕਦੇ, ਨਾਸ਼ ਕਰ ਸਕਦੇ, ਉਹਨੂੰ ਮੂਰਛਾ ਕਰ ਸਕਦੇ।
ਹਰ ਸਿਮਰਤ ਮੋਹ ਮਾਨ ਨਾ ਵਧੈ,
ਹਰੀ ਦਾ ਭਜਨ ਕਰਨੇ ਕਰਕੇ ਮੋਹ ਵੀ ਨਹੀਂ ਵੱਧਦਾ ਸਰੀਰਾਂ ਦਾ ਤੇ ਮਾਨ ਵੀ ਨਹੀਂ ਵੱਧਦਾ, ਨਾਸ਼ ਕਰ ਸਕਦਾ, ਪ੍ਰਤੱਖ ਦੇਉ ਦੈਤ ਆਦਿਕ ਨਹੀਂ ਮੋਹ ਕਰ ਸਕਦੇ, ਮਾਨ ਤੇ ਮੋਹ ਅਗਲੀ ਤੁਕ ਚ ਆ ਗਿਆ, ਨਹੀਂ ਵੱਧਦਾ ਨਾਸ਼ ਨਹੀਂ ਕਰ ਸਕਦਾ। ਇਸੇ ਪ੍ਰਕਾਰ ਹਰ ਸਿਮਰਤ ਦੈਂਤ ਕਾਮ ਆਦਿਕ ਤੇ ਦਿਓ ਕ੍ਰੋਧ ਆਦਿਕ ਵੀ ਨਹੀਂ ਨਾਸ਼ ਕਰ ਸਕਦੇ, ਮਾਨ ਤੇ ਮੋਹ ਆਦਿਕ ਵੀ ਨਹੀਂ ਵੱਧ ਕਰ ਸਕਦੇ।
ਹਰ ਸਿਮਰਤ ਗਰਭ ਜੂਨ ਨਾ ਰੁਦੈ,
ਜੋ ਮਹਾਰਾਜ ਦਾ ਭਜਨ ਕਰਦਾ ਮਾਤਾ ਦੇ ਗਰਭ ਦੀ ਜੂਨ ਵਿਚ ਪੈ ਕੇ ਰੁਕਿਆ ਨਹੀਂ ਰਹਿੰਦਾ ਹੈ, ਗਰਭ ਚ ਗਰਭੇ ਗਰਭ ਪਰਮਾਵਣਿਆ ਜਿਵੇਂ, ਕਿਉਂ ਰੋਕਿਆ ਨਹੀਂ ਰਹਿੰਦਾ ਹੈ, ਮੁਕਤ ਹੋ ਜਾਂਦਾ ਹੈ।
ਹਰ ਸਿਮਰ
ਗਰਭ ਦੀਆਂ ਜੂਨਾਂ ਨਹੀਂ ਉਹਨੂੰ ਰੋਕ ਸਕਦੀਆਂ।
ਹਰ ਸਿਮਰਨ ਕੀ ਸਗਲੀ ਬੇਲਾ।
ਮਹਾਰਾਜ ਜੀ ਭਜਨ ਸਵੇਰੇ ਕਰਿਆ ਕਰੀਏ ਆਥਣੇ ਕਰਿਆ ਕਰੀਏ, ਮਹਾਰਾਜ ਕਹਿੰਦੇ ਸਾਰੇ ਵੇਲੇ ਆ ਭਾਈ, ਸਭੇ ਵਕਤ ਸਭੇ ਕਰ ਵੇਲਾ, ਖਾਲਕ ਯਾਦ ਦਲੇ ਮੈਂ ਮੌਲਾ। ਪਰ ਪਿਛਲੀ ਰਾਤ ਉੱਠ ਕੇ ਜਿਹੜਾ ਨਹੀਂ ਕਰਦਾ ਉਹਦਾ ਦਿਨੇ ਨਹੀਂ ਹੋ ਸਕਦਾ। ਇਸ ਕਰਕੇ ਪਿਛਲੀ ਰਾਤ ਦੀ ਮਹਿਮਾ ਤਾਂ ਬਹੁਤ ਹੈ, ਪਰ ਜਦੋਂ ਕਰਨਾ ਹੋਵੇ ਉਸ ਵੇਲੇ ਇਹ ਪਕਾਉਣ ਵਾਸਤੇ ਜ਼ਰੂਰੀ ਹੈ। ਤੇ ਫੇਰ
ਹਰ ਸਿਮਰਨ ਕੀ ਸਗਲੀ
ਵੇਲਾ ਨੂੰ ਸੋਚਣਾ ਚਾਹੀਦਾ ਵੀ ਕਿਹੜਾ ਵੇਲਾ ਹੈ। ਹਰੀ ਦੇ ਸਿਮਰਨ ਦੇ ਸਾਰੇ ਹੀ ਵੇਲੇ ਹਨ, ਸਭੇ ਵਕਤ ਸਭੇ ਕਰ ਬੇਲਾ।
ਹਰ ਸਿਮਰਨ ਬਹੁ ਮਾਹੀ ਅਕੇਲਾ।
ਮਹਾਰਾਜ ਇਹੋ ਜਿਹਾ ਭਜਨ ਹੈ ਸਾਧ ਸਿੰਘ ਜੀ, ਬਹੁਤਿਆਂ ਦੇ ਵਿੱਚ ਜਿਵੇਂ ਇਕੱਲਾ ਰਥੀ ਸੂਰਮਾ ਹੁੰਦਾ ਹੈ ਜਿਹੜਾ ਸੌ ਆਦਮੀ ਦਾ ਮੁਕਾਬਲਾ ਇਕੱਲਾ ਹੀ ਕਰ ਸਕਦਾ ਜਾਂ ਹਜ਼ਾਰ ਦਾ ਮੁਕਾਬਲਾ ਕਰ ਸਕਦਾ। ਜੇ ਹਜ਼ਾਰ ਤੋਂ ਵੱਧ ਸੂਰਮਾ ਆ ਜੇ ਤੇ ਫੇਰ ਉਹਨੂੰ ਹੋਰ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ। 10,000 ਦਾ ਜਿਹੜਾ ਮੁਕਾਬਲਾ ਕਰਕੇ ਜਿੱਤ ਪਾ ਲਏ ਉਹਨੂੰ ਮਹਾਰਥੀ ਕਹੀਦਾ, ਜਿਹੜਾ ਅਣਗਿਣਤਾ ਨੂੰ ਜਿੱਤ ਕਰਕੇ ਜਿੱਤ ਪਾ ਲਏ ਉਹਨੂੰ ਅਤਰਥੀ ਕਹੀਦਾ ਹੈ। ਇਉਂ ਪਰਮੇਸ਼ਰ ਦਾ ਨਾਮ ਜਿਹੜਾ ਸਰਵਣ ਹੈ ਵਿਦਾਨ ਦਾ ਸਾਧ ਸੰਗਤ ਜੀ, ਉਹ ਤਾਂ 1,000 ਆਦਮੀ ਦੀ ਨਿਆਈ ਮੁਕਾਬਲਾ ਕਰਨ ਵਾਲਾ ਹੈ ਸਰਵਣ ਗਿਆਨ ਜਿਹੜਾ ਹੈ। ਤੇ ਜਿਹੜਾ ਮੰਨਣ ਗਿਆਨ ਹੈ ਇਹ ਮਹਾ ਮੰਨਣ ਤੇ ਨਿਰਧਿਆਸਨ ਜਿਹੜਾ ਹੈ ਇਹ ਸਾਧ ਸੰਗਤ ਜੀ 10,000 ਬਲੀਆਂ ਦੇ ਸੂਰਮਿਆਂ ਦਾ ਮੁਕਾਬਲਾ ਕਰਨ ਦੀ ਨਿਆਈ ਹੈ। ਅਤੇ ਇਸੇ ਪ੍ਰਕਾਰ ਜੋ ਅਗਿਆਨ ਬਾਹਲੇ ਮਨ ਦੇ ਫੁਰਨੇ ਕਰੋੜਾਂ ਆ ਚਿੰਬਣ ਫੇਰ ਨਹੀਂ ਇਹਨਾਂ ਤੋਂ ਕੁਛ ਕਰਦਾ, ਉੱਥੇ ਨਾਮ ਦੀ ਟੇਖ ਦੀ ਲੋੜ ਪੈਂਦੀ ਹੈ। ਨਾਮ ਜਿਹੜਾ ਅਤਰ ਸੀ ਯੋਧੇ ਦੀ ਨਿਆਈ ਹੈ, ਅਣਗਿਣਤਾ ਨੂੰ ਮਾਰ ਕੇ ਫਤਿਹ ਪਾ ਕੇ ਜਿੱਤ ਪਾਉਂਦਾ ਹੈ। ਇਉਂ ਪਰਮੇਸ਼ਰ ਦਾ ਜਿਹੜਾ ਨਾਮ ਹੈ
ਹਰ ਸਿਮਰਨ ਬਹੁ ਮਾਹੀ ਅਕੇਲਾ,
ਇਹ ਬਹੁਤੇ ਕਾਮ ਕ੍ਰੋਧ ਆਸਰੀ ਸੰਪਦਾ ਜਿੰਨੀ ਆ, ਇਕੱਲਾ ਹੀ ਸਾਰਿਆਂ ਨੂੰ ਨਾਸ ਕਰਨ ਨੂੰ ਸਮਰੱਥ ਹੈ। ਏਦਾਂ ਅਤਰ ਸੀ ਯੋਧਾ ਹੈ, ਪਰਮੇਸ਼ਰ ਦਾ ਨਾਮ ਤਾਂ ਜਿਹੜਾ ਜਪੇ ਉਹ ਨਿਹਾਲ ਹੋ ਜਾਏਗਾ।
ਜਾਤ ਅਜਾਤ ਜਪੈ ਜਨ ਕੋ,
ਇਹਦੇ ਵਿੱਚ ਜਾਤੀ ਦਾ ਵੀ ਸਵਾਲ ਨਹੀਂ। ਕੋਈ ਵੀ ਚੰਗੀ ਜਾਤ ਵਾਲਾ ਜਿਹੜਾ ਬ੍ਰਾਹਮਣ ਹੋਵੇ ਛਤਰੀ ਹੋਵੇ ਉਹ ਹੀ ਜਪ ਸਕਦਾ ਹੈ, ਚਾਹੇ ਚੰਗੀ ਜਾਤ ਹੋਵੇ ਚਾਹੇ ਅਜਾਤ ਨੀਵੀਂ ਜਾਤ ਵਾਲਾ ਹੋਵੇ, ਸ਼ੂਦਰ ਹੋਵੇ ਕਿਸੇ ਪ੍ਰਕਾਰ ਦਾ, ਮੁਸਲਮਾਨ ਹੋਵੇ, ਡੂਮ ਹੋਵੇ, ਮਲੇਸ਼ ਹੋਵੇ, ਚੰਡਾਲ ਹੋਵੇ, ਮਾਰਨ ਕੈਸ ਮਰ ਇਸ ਪ੍ਰਕਾਰ ਖੱਤਰੀ ਬਣ ਸੂਦ ਉਹਦੇ ਸਿਮਰ ਚੰਡਾਲ ਜਿਨ ਜਾਣੇ ਉਪਰ ਆਪਣਾ ਨਾਨਕ ਸਹਿਰ ਵਾਲ
ਜੋ ਜਾਪੈ ਤਿਸ ਕੀ ਗੱਲ ਹੋਵੇ,
ਜਿਹੜਾ ਜਿਹੜਾ ਜਪੇਗਾ ਜਾਤ ਚਾਹੇ ਬੁੱਧੀ ਵਾਲਾ ਹੋਵੇ ਚਾਹੇ ਆਜ਼ਾਦ ਨਿਰਬੁੱਧ ਹੋਵੇ, ਜਿਹੜਾ ਜਪੇਗਾ ਉਸਦੀ ਮੁਕਤ ਹੋ ਜਾਏਗੀ।
ਹਰ ਕਾ ਨਾਮ ਜਪੈ ਜਪੀਐ ਸਾਧ ਸੰਗ,
ਪਰ ਪਰਮੇਸ਼ਰ ਦੇ ਨਾਮ ਦਾ ਤਰੀਕਾ ਇਹ ਹੈ ਸਤਸੰਗ ਦੇ ਵਿੱਚ ਮਿਲ ਕਰਕੇ ਜਪਣਾ ਕਰੀਏ।
ਹਰ ਕੇ ਨਾਮ ਕਾ ਪੂਰਨ ਰੰਗ,
ਫੇਰ ਸੰਗਤ ਜੀ ਜਪਿਆ ਹੋਇਆ ਹਰੀ ਦੇ ਨਾਮ ਦਾ ਪੂਰਨ ਰੰਗ ਪ੍ਰੇਮ ਚੜ ਜਾਂਦਾ, ਆਨੰਦ ਆ ਜਾਂਦਾ ਹੈ।
ਨਾਨਕ ਕਾ ਪ੍ਰਭ ਕਿਰਪਾ ਧਾਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਭੂ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਪ,
ਸਾਸ ਸਾਸ ਹਰ ਦਿਓ
ਹੇ ਕਿਰਪਾਰ, ਸਵਾਸ ਸਵਾਸ ਆਪਦਾ ਨਾਮ ਚਿਤਾਰਨ ਵਾਸਤੇ ਸਾਨੂੰ ਦਿਓ, ਇਹ ਸਾਨੂੰ ਦਾਤ ਬਖਸ਼ੋ। ਸਾਧ ਸੰਗਤ ਜੀ ਅੱਜ ਦੀਪਮਾਲਾ ਦਾ ਦਿਨ ਹੈ, ਇਹ ਦੀਪਮਾਲਾ ਜਿਹੜੀ ਹੈ ਸ੍ਰੀ ਰਾਮ ਚੰਦਰ ਜੀ ਜਿਸ ਵਕਤ ਲੰਕਾ ਨੂੰ ਰਾਵਣ ਨੂੰ ਮਾਰ ਕੇ ਭਵਿਸ਼ਣ ਨੂੰ ਰਾਜ ਦੇ ਕੇ ਅਯੁੱਧਿਆ ਵਿੱਚ ਆਏ ਹਨ, ਉਸ ਦੁਸਹਿਰੇ ਨੂੰ ਰਾਵਣ ਨੂੰ ਮਾਰਿਆ ਸੀ ਤੇ ਅਯੁੱਧਿਆ ਵਿੱਚ ਦੀਵਾਲੀ ਵਾਲੇ ਦਿਨ ਆਏ ਸਨ। ਉਸ ਦਿਨ ਤੋਂ ਅਯੁੱਧਿਆ ਦੇ ਵਿੱਚ ਸ੍ਰੀ ਰਾਮ ਚੰਦਰ ਜੀ ਦੇ ਆਗਮਨ ਤੋਂ ਘਰਾਂ ਘਰਾਂ ਚ ਦੀਪਮਾਲਾ ਹੋਈ ਸੀ, ਉਦੋਂ ਤੋਂ ਦੀਪਮਾਲਾ ਦਾ ਰਿਵਾਜ ਸੰਸਾਰ ਵਿੱਚ ਚੱਲਿਆ ਹੋਇਆ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ, ਜਦੋਂ 52 ਰਾਜੇ ਜਿਹੜੇ ਸਾਧ ਸੰਗਤ ਜੀ ਉਮਰ ਕੈਦੀ ਸੀ ਜਹਾਂਗੀਰ ਬਾਦਸ਼ਾਹ ਦੇ ਕੀਤੇ ਹੋਏ ਗਵਾਲੀਅਰ ਦੇ ਕਿਲੇ ਵਿੱਚ ਤਾੜ ਕੇ ਕੈਦ ਕੀਤੇ ਹੋਏ ਸਨ, ਉਹਨਾਂ ਨੂੰ ਉਮਰ ਕੈਦ ਸੀ, ਛੁੱਟਣ ਦੀ ਉਮੀਦ ਨਹੀਂ ਸੀ। ਜਦੋਂ ਗੁਰੂ ਮਹਾਰਾਜ ਸਾਹਿਬ ਦੇ ਅੱਗੇ ਉਹਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਤੋਂ ਸਾੜ ਸਕੀ ਆਈ ਹੈ, ਦੱਸਿਆ ਜੋਤਸੀਆਂ ਨਜੂਮੀਆਂ ਨੇ, ਜੇ ਤੁਸੀਂ 40 ਦਿਨ ਮੇਰੇ ਵਾਸਤੇ ਬੰਦਗੀ ਕਰੋ, ਜਾਪ ਕਰੋ ਤਾਂ ਮੇਰਾ ਇਹ ਸੱਚੇ ਪਾਤਸ਼ਾਹ ਟਲ ਸਕਦੀ ਹੈ। ਮਹਾਰਾਜ ਕਹਿੰਦੇ ਬਾਦਸ਼ਾਹ ਜੀ ਤੇ ਆਈ ਹੈ ਸਾੜ ਸਕੀ, ਉਹਦੇ ਤੇ ਆਈ ਹੈ, ਤੇਰੇ ਤੇ ਨਹੀਂ, ਪਰ ਚੰਗਾ ਅਸੀਂ ਚਲੇ ਜਾਂਦੇ ਹਾਂ। ਹਜ਼ੂਰ ਜਦੋਂ 40 ਦਿਨ ਰਹੇ ਤੇ ਪਾਤਸ਼ਾਹ ਨੇ ਚੇਤਾ ਹੀ ਨਾ ਕੀਤਾ ਚੰਦੂ ਨੇ ਉਸ ਵੇਲੇ ਜ਼ਹਿਰ ਜ਼ਹਿਰੀਲੀ ਪੁਸ਼ਾਕ ਮਾਰੇ ਵਾਸਤੇ ਭੇਜੀ। ਉਸ ਵੇਲੇ ਹਰਦਾਸ ਦਰੋਗੇ ਨੇ ਕਿਹਾ ਗੁਰੂ ਸਾਹਿਬ ਦੇ ਪਾਸ ਮਾਰਿਆ, ਇਸ ਪ੍ਰਕਾਰ ਇਹਨੂੰ ਕੀਤਾ ਹੈ। ਹਜ਼ੂਰ ਨੇ ਉਸ ਵੇਲੇ ਇਹਨੂੰ ਆਪਦੀ ਸਿੱਖੀ ਬਖਸ਼ੀ ਤੇ ਉਹ ਜ਼ਹਿਰੀਲੀ ਪੁਸ਼ਾਕ ਜਿਹੜੀ ਸੀ ਮਹਾਰਾਜ ਸਾਹਿਬ ਨੂੰ ਨੈਮ ਪਹਿਰਾਈ। ਉਸ ਵਕਤ ਚੰਦੂ ਦੇ ਖੁਟਿਆਈ ਦਾ ਪਤਾ ਲੱਗ ਗਿਆ। ਫਿਰ ਭਾਈ ਪੁਰਾਣਾ ਜੀ ਤੇ ਜੇਠੇ ਜੀ ਸ਼ੇਰ ਬਣ ਕੇ ਉਹਨੂੰ ਡਰਾਉਣਾ ਸ਼ੁਰੂ ਕੀਤਾ। ਜਿਸ ਵੇਲੇ ਡਰਾਉਣ ਲੱਗੇ ਉਹ ਕੰਬਦਾ ਕਿ ਸਾੜਸਤੀ ਆ ਗਈ ਮੈਨੂੰ, ਹੇ ਗੁਰੂ ਹਰਗੋਬਿੰਦ ਸਾਹਿਬ ਇਹ ਰੱਖਿਆ ਕਰੋ। ਮਹਾਰਾਜ ਸਾਹਿਬ ਜੀ ਉਸੇ ਪ੍ਰਕਾਰ ਆਪਣੀ ਸ਼ਕਤੀ ਦੇ ਨਾਲ ਦੋ ਰੁਮਾਲ ਹੱਥ ਚ ਪਕੜ ਕੇ ਇਹ ਦੋਹਾਂ ਸ਼ੇਰਾਂ ਦੇ ਮੂੰਹ ਦੇ ਅੱਗੇ ਦੇ ਦਿਆ ਕਰਨ ਤੇ ਉਸ ਵਕਤ ਸ਼ੇਰ ਚਲੇ ਜਾਇਆ ਕਰਨ। ਉਹ ਦੋ ਦਿਨ ਆਏ ਜਦੋਂ ਫਿਰ ਉਹਨਾਂ ਨੇ ਕਿਹਾ ਕਿ ਤੂੰ ਜਿਹੜੀ ਤੇਰੀ ਰੱਖਿਆ ਕਰਦੇ ਹੈ ਤੈਨੂੰ ਜਦੋਂ ਆ ਕੇ ਸ਼ੇਰ ਚਿੰਬੜਦੇ ਉਹਨਾਂ ਨੂੰ ਤੂੰ ਉੱਥੇ ਜੇਲ੍ਹ ਚ ਕਿਉਂ ਬਿਠਾ ਛੱਡਿਆ, ਲਿਆਉਂਦਾ ਕਿਉਂ ਨਹੀਂ? ਇਹ ਜਿਸ ਵੇਲੇ ਗੱਲ ਕਹੀ ਤੇ ਉਸ ਵੇਲੇ ਭਾਈ ਜੇਠਾ ਵੈਦ ਬਣ ਕੇ ਫਿਰ ਦੁਬਾਰਾ ਉਹਨੂੰ ਦੱਸਿਆ ਆ। ਉਸ ਵਕਤ ਬਾਦਸ਼ਾਹ ਨੂੰ ਪਤਾ ਲੱਗਾ ਵੀ ਗੁਰੂ ਮਹਾਰਾਜ ਸਾਹਿਬ ਦੇ ਸਤਿਕਾਰ ਵਿੱਚ ਪਰਨ ਜਿਹੜਾ ਕੀਤਾ 40 ਦਿਨ ਦਾ ਉਦੋਂ 42 ਦਿਨ ਹੋ ਗਏ ਹੈ, ਇਹ ਮੈਨੂੰ ਤਾਹੀਂ ਤਕਲੀਫ਼ ਹੁੰਦੀ ਹੈ, ਜਿਹੜੇ ਮੇਰੀ ਰੱਖਿਆ ਕਰਦੇ ਆ ਕੇ ਉਹਨਾਂ ਨੂੰ ਕਿਉਂ ਨਾ ਮੈਂ ਮੰਗਾਵਾਂ। ਉਸ ਵੇਲੇ ਮੰਗਾਉਣ ਵਾਸਤੇ ਜਦੋਂ ਵਜ਼ੀਰ ਖਾਂ ਨੂੰ ਭੇਜਿਆ, ਹਜ਼ੂਰ ਨੇ ਕਿਹਾ ਵਜ਼ੀਰ ਖਾਂ ਅਸੀਂ ਇੱਥੇ ਹੀ ਚੰਗੇ ਹਾਂ, ਇੱਥੇ ਜਿੱਦਣ ਦੇ ਆਏ ਜਿਹੜਾ 500 ਰੁਪਇਆ ਪਾਤਸ਼ਾਹ ਵੱਲੋਂ ਆਉਂਦਾ ਹੈ ਉਹ ਸਾਰੀ ਖਰੈਦ ਕਰਦੇ ਹਾਂ, ਜਿਹੜੇ ਜੇਲ੍ਹ ਦਾ ਹੈ ਕੈਦੀ ਹੈ ਸਾਰਿਆਂ ਨੂੰ ਕੜਾ ਪ੍ਰਸ਼ਾਦ ਤਿੰਨ ਮੇਲ ਦਾ ਹੀ ਦਿੰਦੇ ਹਾਂ। ਅਤੇ ਅਸੀਂ ਭਾਈ ਜੇਠਾ ਅਤੇ ਪੁਰਾਣਾ ਜੀ ਜਿਹੜਾ ਕਿਰਤ ਕਰਕੇ ਲਿਆਉਂਦੇ ਆ ਉਹਦੇ ਵਿੱਚੋਂ ਅਸੀਂ ਲੁਹਾਰਾਂ ਦੇ ਇੱਥੇ ਸੱਟਾਂ ਲਾਉਂਦੇ ਆ, ਕਿਰਤ ਕਰਕੇ ਲਿਆਉਂਦੇ, ਉਹਦਾ ਅੰਨ ਪਾਣੀ ਖਾਂਦੇ ਹਾਂ, ਬਾਦਸ਼ਾਹ ਦਾ ਨਹੀਂ ਅਸੀਂ ਖਾਂਦੇ। ਇਸ ਪ੍ਰਕਾਰ ਅਸੀਂ ਇੱਥੇ ਮੌਜ 'ਚ ਹੀ ਹੈ। ਉਸ ਵਕਤ ਸਾਧ ਸੰਗਤ ਜੀ ਇਹਨੂੰ ਵਜ਼ੀਰ ਖਾਂ ਕਿਹਾ ਕਿ ਮਹਾਰਾਜ ਪਾਤਸ਼ਾਹ ਕਹਿੰਦਾ ਕਿਰਪਾ ਕਰੋ, ਜ਼ਰੂਰ ਜਿਹੜਾ ਥੱਲਾ ਪੱਲਾ ਪਕੜ ਲੈਣ ਉਹ ਲੈ ਚੱਲੋ। ਮਹਾਰਾਜ ਨੇ ਕਿਹਾ ਸਾਰਿਆਂ ਨੂੰ ਰਿਹਾ ਕਰੋ, ਨਹੀਂ ਮਹਾਰਾਜ ਜਿਹੜਾ ਪੱਲਾ ਪਕੜ ਸਕਣ। ਬਾਹਲੇ ਪੈਸੇ ਲਾ ਕੇ ਅਸੀਂ ਇਹਨਾਂ ਨੂੰ ਕੈਦ ਕੀਤਾ। ਮਹਾਰਾਜ ਜਾਮਾ ਉਸ ਵੇਲੇ 50 ਕਲੀ ਦਾ ਪਾ ਕੇ ਸਾਧ ਸੰਗਤ ਜੀ ਗਰੀਬ ਨਵਾਜ ਜੀ ਚੋਲਾ ਪਾ ਕੇ ਤਿਆਰ ਹੋ ਪਏ। ਰਾਜਿਆਂ ਸਾਰਿਆਂ ਨੂੰ ਸਾਧ ਸੰਗਤ ਜੀ ਇੱਕ ਪੱਲਾ ਮਹਾਰਾਜ ਸਾਹਿਬ ਦਾ ਪਕੜ ਲਿਆ। ਪੱਲਾ ਪਕੜ ਕੇ ਜੋ ਨਿਕਲਣ ਲੱਗੇ ਦੋ ਰਾਜੇ ਰਹਿ ਗਏ ਉਹਨੂੰ ਪਾਸ਼ ਉੱਥੋਂ ਦੇ ਸਿਪਾਹੀਆਂ ਨੇ ਕਿਹਾ ਤੁਸੀਂ ਨੀ ਹੁਣ ਜਾ ਸਕਦੇ। ਮਹਾਰਾਜ ਸਾਹਿਬ ਨੇ ਕਿਹਾ ਤੁਹਾਡੇ ਵਾਸਤੇ ਵੀ ਆ ਤਣੀਆਂ ਸਾਡੀਆਂ ਜਾਮੇ ਦੀਆਂ। ਦੋਵੇਂ ਉਹਨਾਂ ਨੂੰ ਪਕੜਾ ਕੇ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਕਿਉਂ 52 ਰਾਜੇ ਉਮਰ ਕੈਦੀ ਸੀ ਉਹਨਾਂ ਨੂੰ ਕੱਢ ਕੇ ਸੱਚੇ ਪਾਤਸ਼ਾਹ ਜੀ ਜਿਵੇਂ ਤਾਰੇ ਪੂਰਨਵਾਸੀ ਦੇ ਨਾਲ ਚੰਦਰਮਾ ਦੇ ਜਾਂਦੇ ਹੈ ਐਂ ਰਾਜੇ ਮਹਾਰਾਜ ਨਾਲ ਸੋ ਰਹੇ ਹਨ। ਜਿਵੇਂ ਕ੍ਰਿਸ਼ਨ ਜੀ ਨੇ 16,000 ਭੂਮਾਸਰ ਦੀਆਂ ਕੈਦ ਕੀਤੀਆਂ ਛੁਡਾਈਆਂ ਸੀ ਇਉਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਜਨਕ ਨੇ ਸਾਧ ਸੰਗਤ ਜੀ ਪਾਪੀਆਂ ਨੂੰ ਨਰਕ ਚੋਂ ਛੁਡਾਇਆ ਸੀ ਇਸ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਦਾ ਪੱਲਾ ਪਕੜਾ ਕੇ ਉਮਰ ਕੈਦੀ ਜਿਹੜੇ 52 ਰਾਜੇ ਸੀ ਪਕੜੇ ਹੋਏ ਉਹਨਾਂ ਨੂੰ ਸਾਰਿਆਂ ਨੂੰ ਗਵਾਲੀਅਰ ਤੋਂ ਬਾਹਰ ਲਿਆਂਦਾ। ਅਤੇ ਫਿਰ ਮਹਾਰਾਜ ਸਾਹਿਬ ਜਿਸ ਵਕਤ ਦਿੱਲੀ ਆਏ ਰਾਜੇ ਦੇ ਪਾਸੋਂ ਆਪਦੇ ਕੋਲੋਂ ਇੱਕ ਘੋੜਾ ਤੇ ਇੱਕ ਸਿਰੋਪਾਓ ਦੇ ਕੇ ਸਾਰੇ ਰਾਜ ਉਹਨਾਂ ਦੇ 52 ਰਾਜਿਆਂ ਦੀਆਂ ਰਿਆਸਤਾਂ ਵਾਪਸ ਕਰਾਈਆਂ। ਤੇ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਚੰਦੂ ਇਹਨੇ ਪਾਤਸ਼ਾਹ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਚੰਦੂ ਨੂੰ ਪਕੜ ਕੇ ਨਕੇਲ ਪਾ ਕੇ ਜਦੋਂ ਅੰਮ੍ਰਿਤਸਰ ਸਾਹਿਬ ਆਏ ਹੈ ਉਹ 52 ਰਾਜਿਆਂ ਨੂੰ ਕੈਦ ਤੋਂ ਛੁਡਾ ਕੇ ਬੰਦੀ ਛੋੜ ਆਪਦਾ ਨਾਂ ਸੰਗਤਾਂ ਚ ਪ੍ਰਚਲਿਤ ਹੋਇਆ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਉਸ ਵੇਲੇ ਘਰਾਂ ਘਰਾਂ ਸਾਧ ਸੰਗਤ ਜੀ ਇਦੋਂ ਪਰੀਆਂ ਕਿਹੜੀਆਂ ਖੁਸ਼ੀਆਂ ਸਨ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਨੂੰ ਵੇਖ ਕੇ ਸੰਗਤਾਂ ਨੇ ਦੀਪਮਾਲਾ ਕੀਤੀ ਸੀ। ਇਹ ਦੀਪਮਾਲਾ ਹਰਿਮੰਦਰ ਸਾਹਿਬ ਚ ਉਦੋਂ ਦੇ ਮਰਜ਼ਾਦਾ ਚੱਲੀ ਹੈ ਜਿਸ ਮਰਜ਼ਾਦਾ ਨੂੰ ਸਾਧ ਸੰਗਤ ਜੀ ਉਹ ਸ਼ਾਮ ਨੂੰ ਸਾਖੀ ਸੁਣਾਵਾਂਗੇ। ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣੀ ਸ਼ਹੀਦੀ ਜਿਸ ਦੀਪਮਾਲਾ ਨੂੰ ਕਾਇਮ ਰੱਖਣ ਵਾਸਤੇ ਦਿੱਤੀ ਸਾਧ ਸੰਗਤ ਜੀ ਉਹ ਐਸੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਚ ਦੀਪਮਾਲਾ ਦਾ ਅੱਜ ਜੋੜ ਮੇਲਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਚ ਸੰਗਤਾਂ ਮਿਲ ਕਰਕੇ ਬੜੇ ਉਤਸ਼ਾਹ ਦੇ ਨਾਲ ਦੀਪਮਾਲਾ ਮਨਾ ਰਹੀਆਂ ਹਨ, ਦੀਵਾਨ ਲੱਗ ਰਹੇ ਹੈ, ਥਾਂ ਥਾਂ ਕੀਰਤਨ ਹੋ ਰਹੇ ਹਨ, ਰਾਤ ਨੂੰ ਦੀਪਮਾਲਾ ਅਸਤਬਾਜੀ ਆਦਿਕ ਹੋਵੇਗੀ। ਇਹ ਗੁਰੂ ਸਾਹਿਬ ਦਾ ਉਸ ਵੇਲੇ 6ਵੇਂ ਪਾਤਸ਼ਾਹ ਦਾ ਉਪਕਾਰ ਹੈ ਜਿਹੜਾ ਬੰਦੀ ਛੋੜ ਸਤਿਗੁਰੂ ਦਾ, ਉਦੋਂ ਦੀ ਦੀਪਮਾਲਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਅੰਮ੍ਰਿਤਸਰ ਸਾਹਿਬ ਚ ਹੁੰਦੀ ਹੈ। ਇਸ ਅੱਜ ਦੀਪਮਾਲਾ ਦਾ ਦਿਨ ਹੈ ਸਾਧ ਸੰਗਤ ਜੀ, ਸਭ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਸਤਿਗੁਰੂ ਦੇ ਗੁਣਾਂ ਨੂੰ ਚੇਤੇ ਰੱਖ ਕੇ, ਜਿਵੇਂ ਮਹਾਰਾਜ ਤੁਸੀਂ ਉਹਨਾਂ ਰਾਜਿਆਂ ਨੂੰ ਬੰਦੀ ਖਾਨੇ ਤੋਂ ਛੁਡਾਇਆ, ਇਵੇਂ ਸਾਨੂੰ ਵੀ ਜੰਮਣ ਮੰਦੇ ਬੰਦੀ ਖਾਨੇ ਤੋਂ ਛੁਡਾਓ, ਇਹ ਸਤਿਗੁਰੂ ਆਪ ਦੀ ਸ਼ਰਨ ਹਾਂ।
ਨਾਨਕ ਕੋ ਪ੍ਰਭ ਕਿਰਪਾ ਧਾਰ,
ਸਾਸ ਸਾਸ ਹਰ ਦੇਹ ਚ ਤਾਰ।
ਵਾਹਿਗੁਰੂ ਜੀ ਕੀ ਫਤਿਹ। ਪਹਿਰੋ ਮਹੱਲਾ ਪੰਜਵਾ, ਆਪੇ ਸਾਸ ਤੇ ਆਪੇ ਵੇਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਗਰੀਬ ਨਿਵਾਸ ਸਰਵ ਰੂਪ ਕਰਕੇ ਵਾਹਿਗੁਰੂ ਨੂੰ ਕਥਨ ਕਰਦੇ ਹਨ। ਆਪਣੇ ਚਿੱਤ ਨੂੰ ਜੋੜ ਕੇ ਵਾਹਿਗੁਰੂ ਦੇ ਇਸ ਰੂਪ ਨੂੰ ਸੁਰਤ ਦੇ ਨਾਲ ਚਿੱਤ ਨੂੰ ਇਕਾਗਰ ਕਰਕੇ ਅੰਦਰ ਬਾਹਰ ਉਸੇ ਜੋਤੀ ਸਰੂਪ ਨੂੰ ਵੇਖਣਾ ਕਰਕੇ ਫਿਰ ਸਰਵ ਰੂਪ ਜਿੰਨੇ ਹੈ ਉਸੇ ਆਕਾਰਾਂ ਜਿੰਨੇ ਆਕਾਰ ਹਨ ਸਾਰੇ ਅੰਦਰ ਆਪਣਾ ਆਪ ਰੂਪ ਹੀ ਪਰਮੇਸ਼ਵਰ ਹੈ।
ਪੈਰੋ ਮਹੱਲਾ ਪੰਜਵਾ, ਆਪੇ ਸਾਸ ਤੇ ਆਪੇ ਵੇਦ।
ਆਪ ਹੀ ਸਾਧ ਸੰਗਤ ਜੀ ਰਿਸ਼ੀਆਂ ਮੁਨੀਆਂ ਦੇ ਰਾਹੀਂ ਸ਼ਾਸਤਰ ਪੈਦਾ ਕੀਤੇ ਹਨ। ਸਾਖ ਜਿਹੜਾ ਹੈ ਕਪਿਲ ਮੁਨੀ ਜੀ ਨੂੰ ਉਚਾਰਨ ਕੀਤਾ ਹੈ, ਅਤੇ ਨਿਆਂ ਸ਼ਾਸਤਰ ਗੌਤਮ ਰਿਸ਼ੀ ਜੀ ਨੂੰ ਉਚਾਰਨ ਕੀਤਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਵਸੇਖਕ ਜੋ ਹੈ ਇਹ ਕਣ ਆਦਿਕ ਰਿਸ਼ੀ ਨੇ, ਕਣਾਦ ਰਿਸ਼ੀ ਨੂੰ ਪੈਦਾ ਕੀਤਾ ਹੈ, ਅਤੇ ਪੂਰਵ ਮੀਮਾਂਸਾ ਜਿਹੜਾ ਹੈ ਇਹ ਜੈਵਨ ਮੁਨੀ ਨੇ ਉਚਾਰਨ ਕੀਤਾ ਹੈ। ਇਸੇ ਪ੍ਰਕਾਰ ਜੋ ਯੋਗ ਸ਼ਾਸਤਰ ਪਤੰਜਲ ਹੈ ਇਹ ਪਤੰਜਲੀ ਜੀ ਰਿਸ਼ੀ ਨੂੰ ਉਚਾਰਨ ਕੀਤਾ ਹੈ, ਜੋ ਨਾਗ ਦਾ ਸ਼ੇਸ਼ ਨਾਗ ਦਾ ਅਵਤਾਰ ਮੰਨੇ ਹਨ। ਇਹ ਵੇਦਾਂਤ ਵਿਆਸ ਜੀ ਨੂੰ ਉਚਾਰਨ ਕੀਤਾ ਹੈ। ਇਹ ਸ਼ਾਸਤਰਾਂ ਦੇ ਉਚਾਰਨ ਵਾਲਾ ਰਿਸ਼ੀਆਂ ਦੇ ਰਾਹੀਂ ਪ੍ਰੇਰ ਕਰਕੇ ਸੱਦਾ ਦੇ ਕੇ ਵੀ ਆਪ ਹੀ ਪਰਮੇਸ਼ਵਰ ਹੈ। ਸ਼ਾਸਤਰ ਸਾਖ ਦੇ ਅੰਦਰ ਸਾਧ ਸੰਗਤ ਜੀ ਜੀਵ ਦਾ ਸਰੂਪ ਕਥਨ ਕੀਤਾ, ਸਾਖੀ ਰੂਪ ਕਰਕੇ ਕਥਨ ਕੀਤਾ। ਸਾਖੀ ਚੇਤਾ ਕੇਵਲ ਨਿਰਗੁਣ ਨਿਰਗੁਣਸਤ ਨਿਰਗੁਣ ਸਰੂਪ, ਜੋ ਕੇਵਲ ਸਾਖੀ ਚੇਤਨ ਸਰੂਪ ਹੈ ਉਸ ਦਾ ਕਥਨ ਸਾਖੀ ਨੇ ਕਥਨ ਕੀਤਾ ਹੈ। ਉਹ ਈਸ਼ਵਰ ਨਹੀਂ ਮੰਨਦਾ ਹੈ, ਜੀਵ ਨੂੰ ਹੀ ਮੰਨਦਾ ਹੈ। ਇਉਂ ਜੀਵ ਦੇ ਸ਼ੁੱਧ ਸਰੂਪ ਦਾ ਉਹ ਕਥਨ ਕਰਨ ਵਾਲਾ ਸਾਖੀ ਉਹ ਸ਼ਾਸਤਰ ਆਪ ਹੈ, ਅਤੇ ਨਿਆਂ ਜਿਹੜਾ ਹੈ ਉਹ ਸਾਧ ਸੰਗਤ ਜੀ ਪਰਮੇਸ਼ਰ ਨੂੰ ਇੱਕ ਦੇਸੀ ਮੰਨਦਾ, ਪ੍ਰਮਾਣੂਆਂ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨਦਾ ਹੈ। ਪ੍ਰਮਾਣੂ ਜਿਹੜੇ ਹਨ ਕਿ ਦੁਣਕਾ ਦੋ ਜੁੜ ਕੇ ਤਿਨਕਾ ਤਿੰਨ ਜੁੜ ਕੇ, ਕਿਉਂ ਦੋ ਤਿੰਨ ਜੁੜ ਜੁੜ ਕੇ ਦੁਣਕਾ ਤਿਨਕਾ ਹੋ ਕੇ ਕਹਿੰਦੇ ਆਪੋ ਵਿੱਚ ਹਰਕਤ ਕਰਨੇ ਕਰਕੇ ਇਹਨੇ ਚੇਤਨ ਸੱਤਾ ਪੈਦਾ ਹੁੰਦੀ ਹੈ, ਤੇ ਫਿਰ ਸ੍ਰਿਸ਼ਟੀ ਨੂੰ ਰਚਦੇ ਹੈ। ਅਤੇ ਇਸ ਪ੍ਰਕਾਰ ਨੌ ਧਰਮ ਮੰਨਦਾ, ਸੱਤ ਪਦਾਰਥ ਮੰਨਦਾ ਹੈ, ਅਤੇ ਅਭਾਵ ਨੂੰ ਵੀ ਇਹ ਪਦਾਰਥ ਹੀ ਮੰਨਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹਦਾ ਨਿਆਇਕ ਦਾ ਮਤ ਹੈ, ਈਸ਼ਵਰ ਦੇ ਜੀਵ ਦਾ ਆਪੋ ਵਿੱਚ ਹੀ ਭੇਦ ਹਮੇਸ਼ਾ ਰੱਖਦਾ ਹੈ। ਕਦੇ ਕਹਿੰਦਾ ਈਸ਼ਵਰ ਦੇ ਜੀਵ ਮਿਲ ਨਹੀਂ ਸਕਦੇ, ਉਹ ਸਰਵੱਗ ਹੈ ਅਲਪੱਗ ਹੈ। ਈਸ਼ਵਰ ਜਿਹੜਾ ਹੈ ਜਿਵੇਂ ਅੱਗ ਤੇ ਪਾਣੀ ਦਾ ਮੇਲ ਨਹੀਂ, ਇਸ ਪ੍ਰਕਾਰ ਈਸ਼ਵਰ ਦਾ ਤੇ ਅਗਨੀ ਬੰਨ ਅਗਨੀ ਜਲਵਾ ਤੇ ਦੋਹਾਂ ਦਾ ਕੋਈ ਮੇਲ ਨਹੀਂ ਇਹ ਮੰਨਦਾ ਹੈ। ਇਸ ਪ੍ਰਕਾਰ ਦਾ ਇਹ ਮਤ ਹੈ। ਪਰ ਈਸ਼ਵਰ ਨੂੰ ਕਰਤਾ ਰੂਪ ਸਿੱਧ ਕਰ ਰਿਹਾ ਵੀ ਜਿਵੇਂ ਕਾਰੀਗਰ ਤੋਂ ਬਿਨਾਂ ਮੁਕਾਮ ਨਹੀਂ ਬਣਦਾ, ਇਹ ਜਿਹੜੀ ਦੁਨੀਆਂ ਹੈ ਜ਼ਮੀਨ ਅਸਮਾਨ ਆਦਿ ਹੈ ਤੱਤ ਹੈ ਇਹ ਉਸੇ ਨੇ ਰਚੇ ਹੈ, ਖਾਣੀਆਂ ਉਸੇ ਨੇ ਰਚੀਆਂ, ਉਹਨੂੰ ਬਿਨਾਂ ਕੋਈ ਨਹੀਂ। ਫਰਕ ਇਹਨਾਂ ਵੀ ਉਹ ਇੱਕ ਦੇਸੀ ਮੰਨਦਾ, ਜੇ ਵਲੈਤ ਚ ਬੈਠਾ ਬਾਦਸ਼ਾਹ ਹੁਕਮ ਦੇ ਨਾਲ ਸਾਰੇ ਪੂਰਿਆ ਹੋਇਆ ਹੋਵੇ ਇਹ ਉਹਦਾ ਮਤ ਹੈ। ਇਸ ਪ੍ਰਕਾਰ ਦਾ ਸਾਧ ਸਿੰਘ ਜੀ ਨਿਆਇਕ ਕਰਤਰ ਭਾਵ ਸਿੱਧ ਕਰ ਰਿਹਾ ਹੈ ਕਿ ਕਰਦਾ ਹੈ ਉਹ ਪਰਮੇਸ਼ਵਰ, ਉਹ ਤੋਂ ਬਿਨਾਂ ਰਚਨਾ ਨਹੀਂ ਰਚੀ ਜਾ ਸਕਦੀ। ਇਸੇ ਪ੍ਰਕਾਰ ਜਿਹੜਾ ਵਸੇਖ ਕਾ ਉਹ ਕਾਲ ਉਪਾਧੀ ਹੈ, ਉਹ ਕਹਿੰਦਾ ਸਮੇਂ ਤੋਂ ਬਗੈਰ ਕੋਈ ਹੱਥ ਨਹੀਂ ਆਉਂਦਾ। ਸਮੇਂ ਮਹਾਰਾਜ ਨੇ ਵੀ ਕਿਹਾ ਤੁਸੀਂ ਕਾਲ ਕਰਨ ਦਾ ਆਵੇ ਕਰਮ ਕਰਦਾ ਸੋਏ ਤਾਲ, ਪਾਸੇ ਕੁਛ ਨਾ ਹੋਵੇਗਾ ਜੋ ਸਿਰ ਪਰ ਆਵੇ ਕਾਲ। ਇਸ ਪ੍ਰਕਾਰ ਸਮੇਂ ਨੂੰ ਆਪਣੇ ਨੂੰ ਹੱਥੋਂ ਨਹੀਂ ਗਾਉਣਾ ਚਾਹੀਦਾ। ਜਿਵੇਂ ਕੱਲ ਸਿੰਘਾਂ ਨੂੰ ਪੜਿਆ ਸੀ, ਅਵਸਰ ਬੀਤਿਓ ਜਾ ਤਾਂ ਕਹੋ ਮਾਲ ਲੈ ਮੇਰੋ, ਸੋ ਹਰ ਜਸ ਰੇ ਮਨੋ ਗਾ ਲੈ ਜੋ ਸੰਗੀ ਹੈ ਤੇਰੋ। ਸਮੇਂ ਨੂੰ ਸੰਭਾਲਣਾ, ਉਹਦੇ ਚੋਂ ਗਿਆਨ ਲੈਣਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਪੂਰਨ ਮੀਮਾਂਸਾ ਹੈ ਉਹ ਕਹਿੰਦਾ ਹੈ ਕਰਮ ਕਾਂਡ ਜਿਹੜਾ ਹੈ ਇਹਦੇ ਕਰਕੇ, ਕਰਮਾਂ ਕਰਕੇ ਵਿਸ਼ਨੂੰ ਬਣਿਆ, ਕਰਮਾਂ ਕਰਕੇ ਸ਼ਿਵਜੀ ਬਣਿਆ, ਕਰਮਾਂ ਕਰਕੇ ਬ੍ਰਹਮਾ ਬਣਿਆ। ਇਸ ਕਰਕੇ ਕਰਮ ਕਰਨੇ ਚਾਹੀਦੇ। ਕਰਮਾਂ ਨੂੰ ਉਹ ਨਿਤ ਨਿਮਿਤ ਪ੍ਰਾਸ਼ਚਿਤ ਕਾਮਕ ਨਿਖਿਧਾਰਕ ਮੰਨਦਾ ਹੈ। ਇਸ ਵਿੱਚੋਂ ਇਹ ਸਿੱਖਿਆ ਲੈਣੀ ਹੈ ਕਿ ਕਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੇ। ਕੇਵਲ ਭਗਤ ਕੀਰਤਨ ਸੰਗਰਾਜ ਦੇ ਨਾਮ ਸੀ ਕਰਮ ਪ੍ਰਵੇਸ਼ ਦੀ ਭਗਤੀ ਕੀਰਤਨ ਕਰਨਾ ਚਾਹੀਦਾ ਹੈ, ਇਹ ਨਿਸ਼ਕਾਮ ਕਰਮ ਕਰਨੇ ਚਾਹੀਦੇ ਹੈ। ਇਸ ਕਰਕੇ ਇਹ ਸਾਖ ਮਤ ਵਾਲਾ ਜਿਹੜਾ ਹੈ ਆਪਣੇ ਪੂਰਵ ਮੀਮਾਂਸਾ ਵੀ ਇਹ ਜੈਮਨ ਮੁਨੀ ਜਿਸ ਨੇ ਰਚਿਆ ਹੈ ਇਹ ਵੀ ਇਸ ਚੇਤਨੀ ਗੱਲ ਦਾ ਸਹਾਇਕ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜੋ ਪਤੰਜਲ ਹੈ ਇਹ ਕਹਿੰਦਾ ਯੋਗ ਅਸਚਿਤ ਬਿਰਤੀ ਨਿਰੋਧਾ, ਯੋਗ ਚਿਤ ਦੀਆਂ ਬਿਰਤੀਆਂ ਦੇ ਰੋਕ ਲੈਣ ਦਾ ਨਾਮ ਹੈ। ਸੋ ਚਿਤ ਦੀਆਂ ਬਿਰਤੀਆਂ ਨੂੰ ਜਿਹੜਾ ਰੋਕ ਲਵੇ, ਬਿਰਤੀਆਂ ਪ੍ਰਮਾਣ ਪਰਜੇ ਨਿੰਦਰਾ ਸਿਮਰਤੀ, ਪ੍ਰਮਾਣ ਦੇਖਣ ਵਾਲੀ ਚੀਜ਼ਾਂ 'ਚ ਪਰਜੇ ਰਹਿਣਾ ਤੇ ਪਰਜੇ ਉਲਟਾ ਵੇਦ ਸ਼ਾਸਤਰ ਤੋਂ ਉਲਟ ਜਿਹੜਾ ਖਿਆਲ ਹੋਣਾ ਹੈ, ਜੀਵ ਇਸ ਦਾ ਭੇਦ ਸੱਤ ਸਮਝਣਾ ਤੇ ਬ੍ਰਹਮ ਤੋਂ ਭਿੰਨ ਜਗਤ ਨੂੰ ਸੱਤ ਸਮਝਣਾ, ਇਸ ਪ੍ਰਕਾਰ ਦੇ ਜਿਹੜੇ ਪਰਜੇ ਬੁੱਧੀ ਹੈ, ਇਸੇ ਪ੍ਰਕਾਰ ਪਰਜੇ ਨਿੰਦਰਾ ਨੀਂਦ ਆ ਜਾਣੀ ਤੇ ਸਿਮਰਤੀ ਪਿਛਲੇ ਗੱਲਾਂ ਕੀਤੀਆਂ ਨੂੰ ਚੇਤੇ ਕਰਦੇ ਰਹਿਣਾ, ਵਿਕਲਪ ਬਹੁਤ ਥੋੜੇ ਕਮਾਈ ਹੋਣੀ ਤੇ ਕਲਪਨਾ ਬਹੁਤ ਹੀ ਕਰਨੀ ਕਿ ਮੈਨੂੰ ਬਹੁਤਾ ਪ੍ਰਾਪਤ ਹੋਵੇ। ਇਸ ਪ੍ਰਕਾਰ ਦੇ ਸਾਧ ਸੰਗਤ ਪੰਜ ਪ੍ਰਕਾਰ ਦੀਆਂ ਜਿਹੜੀਆਂ ਬਿਰਤੀਆਂ ਹੈ ਇਹਦਾ ਵਿਰੋਧ ਕਰਨਾ ਯੋਗੀ ਕਹਿੰਦਾ ਹੈ ਯੋਗ ਹੈ। ਜਿਹੜੀਆਂ ਬਿਰਤੀਆਂ ਨੂੰ ਰੋਕ ਲੈਣਾ ਜਿਹੜਾ ਇਹਨੂੰ ਯੋਗ ਮੰਨਦਾ ਹੈ। ਪਰ ਸਾਂਖੀ ਦਾ ਮਤ ਹੈ, ਸਾਂਖ ਗੀਤਾ ਵਾਲਾ ਜਿਹੜਾ ਗਿਆਨ ਦਾ ਵਾਚਕ ਹੈ ਉਹਦੇ ਚ ਆਤਮਨ ਪਰਮਾਤਮਾ ਦੀ ਯੋਜਤਾ ਸਾਹ ਯੋਗ ਹੈ, ਆਤਮਾ ਜੀਵ ਆਤਮਾ ਨੂੰ ਪ੍ਰਵੇਸ਼ ਜੋੜ ਲੈਣ ਦਾ ਨਾਮ ਸਾਫ਼ ਗਿਆਨ ਦਾ ਮਤ ਹੈ, ਇਹ ਯੋਗ ਹੈ। ਇਹ ਵਿਦਾਂਤੀਆਂ ਦਾ ਸਾਂਖ ਸਮਝਣਾ, ਉਹ ਅਨੀਸ਼ਵਰਵਾਦੀ ਦਾ ਸਾਂਖ ਨਹੀਂ। ਇਸੇ ਪ੍ਰਕਾਰ ਅਤੇ ਪੂਰਵ ਮੀਮਾਂਸਾ ਅਤੇ ਵਿਦਾਂਤ ਜਿਹੜਾ ਹੈ ਕਹਿੰਦਾ ਦੁਸ਼ਟਾ ਤੇ ਸਦਊ ਪਦਾਰਥ ਆ, ਇੱਕ ਦਿਸਣ ਵਾਲੀ ਚੀਜ਼ ਹੈ, ਇੱਕ ਦੇਖਣ ਵਾਲਾ ਹੈ। ਜਿਹੜੀ ਦਿਸਣ ਵਾਲੀ ਚੀਜ਼ ਹੈ ਮਿੱਥਿਆ, ਦੁਸ਼ਟਾ ਉਹ ਸੱਚ ਹੈ। ਇਸ ਪ੍ਰਕਾਰ ਅਗਿਆਨ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨਦਾ ਹੈ, ਈਸ਼ਵਰ ਨੂੰ ਸਾਰੇ ਵਿਆਪਕ ਮੰਨਦਾ ਹੈ, ਜੀਵ ਇਸ ਦੇ ਭੇਦਾਂ ਦਾ ਜਿਹੜਾ ਗਿਆਨ ਹੈ ਇਹਨੂੰ ਮੋਖ ਮੰਨਦਾ ਹੈ। ਇਸ ਪ੍ਰਕਾਰ ਇਹ ਸ਼ਾਸਤਰ ਵਿਧੀ ਪੱਖ ਨੂੰ ਲੈ ਕੇ ਸਾਰੇ ਬ੍ਰਹਮ ਨੂੰ ਹੀ ਕਹਿੰਦੇ ਹੈ। ਇਸ ਕਰਕੇ ਆਪੇ ਸ਼ਾਸਤਰ ਸ਼ਾਸਤਰ ਰੂਪੀ ਆਪ ਹੀ ਹੈ,
ਆਪੇ
ਵੇਦ ਜਿਹੜੇ ਹਨ ਜੇ ਤ੍ਰਿਗੁਣ ਵਿਸ਼ਾ ਵੇਦਾ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹੈ। ਜਿਹੜੇ ਤਾਮਸੀ ਪੁਰਖ ਹਨਗੇ ਉਹਨਾਂ ਦੇ ਵਾਸਤੇ ਕਰਮ ਦੀ ਆਗਿਆ ਵੇਦ ਦਿੰਦਾ ਹੈ, ਅਤੇ ਜਿਹੜੇ ਰਾਜਸੀ ਪੁਰਖ ਉਹਨਾਂ ਚਿੱਤ ਚੰਚਲ ਹੈ ਉਹਨੂੰ ਟਿਕਾਉਣ ਵਾਸਤੇ ਉਪਾਸ਼ਨਾ ਕਥਨ ਕਰਦਾ ਹੈ। ਜਿਹੜੇ ਸਾਂਤਕੀ ਪੁਰਖ ਹੈ ਉਹਨਾਂ ਨੂੰ ਸਰੂਪ ਦੀ ਸਿੱਖਿਆ ਦਾ ਵਾਸਤੇ ਗਿਆਨ ਕਥਨ ਕਰਦਾ ਹੈ। ਇਸ ਪ੍ਰਕਾਰ ਵੇਦ ਵੀ ਅਧਿਕਾਰ ਉੱਤੇ ਉਪਦੇਸ਼ ਦਿੰਦਾ ਹੈ ਕਿ ਉਹ ਵੇਦ ਰੂਪ ਹੀ ਆਪ ਵੀ ਹੈ ਪਰਮੇਸ਼ਵਰ,
ਆਪੇ ਘੱਟ ਘੱਟ ਜਾਣ ਭੇਦ।
ਇਸੇ ਪ੍ਰਕਾਰ ਕਹਿੰਦੇ ਆਪੇ ਸਾਹਿਤ ਸਿਮਰਤ ਵੇਦ, ਆਪ ਹੀ ਸਾਹ ਸੱਤ ਸਰੂਪ ਜੋ ਆਗਿਆ ਦੇ ਦੇਣ ਵਾਲਾ, ਜੋ ਵੇਦ ਦੀ ਆਗਿਆ ਦਾ ਕਥਨ ਕਰੇ ਉਸ ਦਾ ਨਾਮ ਸ਼ਾਸਤਰ ਹੈ। ਅਤੇ ਜਿਹੜੀ ਵੇਦ ਦੀ ਅਰਥ ਨੂੰ ਦੁਬਾਰਾ ਚੇਤੇ ਕਹਿੰਦਾ ਨਾ ਸੁਰਤੀ ਹੈ, ਉਹਦਾ ਨਾਮ ਸਿਮਰਤੀ ਹੈ। ਵੇਦ ਕੀ ਪੁੱਤਰੀ ਸਿਮਰਤ ਭਾਈ ਵਾਕ ਕਹੇ ਸਾਂਕਲ ਜੀਵਨੀ ਲੈ ਹੈ ਆਈ। ਇਸ ਪ੍ਰਕਾਰ ਸ਼ਾਸਤਰ ਜੋ ਸਾਹ ਸੱਤ ਸਰੂਪ ਪਰਮੇਸ਼ਵਰ ਹੈ ਉਹਦੀ ਸ਼ਾਸਨ ਆਗਿਆ ਨੂੰ ਜੋ ਕਥਨ ਕਰਨ ਵਾਲੇ ਹੈ ਉਹ ਸ਼ਾਸਤਰ ਹੈ। ਸਾਹ ਸੱਤ ਸਰੂਪ ਵੀ ਸਾਰਿਆਂ ਦੇ ਆਗਿਆ ਕਰਨ ਵਾਲਾ ਜੋ ਹੈ, ਸ਼ਾਸਨਾ ਦੇਣ ਵਾਲਾ ਉਹ ਹੀ ਸ਼ਾਸਤਰ ਹੈ। ਇਹ ਵੇਦ ਨਾਮ ਹੈ ਗਿਆਨ ਦਾ, ਗਿਆਨ ਜਾਣਨੇ ਯੋਗ ਪਰਮੇਸ਼ਵਰ ਹੀ ਹੈ। ਕਿਉਂ ਆਪੇ ਆਪ
ਆਪੇ ਘੱਟ ਘੱਟ ਜਾਣ ਭੇਦ,
ਆਪ ਹੀ ਸਾਰਿਆਂ ਘਟਾਂ ਘਟਾਂ ਦੇ ਭੇਦ ਨੂੰ ਉਹ ਪਰਮੇਸ਼ਵਰ ਜਾਣਦਾ ਹੈ।
ਜੋਤ ਸਰੂਪ ਜਾਤੀ ਸਭ ਗਥ,
ਉਹ ਜੋਤੀ ਸਰੂਪ ਹੈ ਸਾਰਿਆਂ ਦੇ ਅੰਦਰ, ਜਿਸ ਪਰਮੇਸ਼ਵਰ ਦੀ ਚੇਤਨ ਸੁੱਤਾ ਰੂਪੀ ਵਸਤੂ ਸਾਰਿਆਂ ਦੇ ਅੰਦਰ ਸਾਧ ਸੰਗਤ ਜੀ ਕੰਮ ਕਰ ਰਹੀ ਹੈ।
ਕਰਨ ਕਾਰਨ ਪੂਰਨ ਸਮਰੱਥ,
ਉਹ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਪੂਰਨ ਵਿਆਪਕ ਹੈ, ਸਰਵ ਕਲਾ ਸਮਰੱਥ ਹੈ ਉਹ।
ਪ੍ਰਭ ਕੀ ਓਟ ਗਹੋ ਮਨ ਮੇਰੇ,
ਮੇਰੇ ਪਿਆਰੇ ਮਨਾ ਪ੍ਰਭੂ ਅਕਾਲ ਪੁਰਖ ਦੀ ਓਟ ਟੇਕ, ਫਿਰਦੇ ਜੀ ਗ੍ਰਹਿਣ ਕਰ।
ਚਰਨ ਕਮਲ ਗੁਰਮੁਖ ਆਰਾਧ।
ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਜੋ ਸਰਗੁਣ ਸਰੂਪ ਧਾਰ ਕੇ ਪਵਿੱਤਰ ਆਪਣੇ ਚਰਨਾਂ ਨੂੰ ਰੱਖਦਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਸਾਬਣ ਸੁਹਾ, ਗੁਰਮੁਖ ਬਣ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੀ ਆਰਾਧਨਾ ਕਰੋ, ਭਾਵਨਾ ਨਾਲ ਚੇਤੇ ਕਰੋ। ਚਰਨ ਜੋ ਅਧਿਸ਼ਟਾਨ ਸਰੂਪ ਆਸਰਾ ਰੂਪ ਤੇ ਪ੍ਰਕਾਸ਼ ਕਾ ਰੂਪ ਹੈ, ਉਹਨੂੰ ਗੁਰਮੁਖ ਆਰਾਧਨਾ ਕਰੋ, ਦਿਲ ਦੀ ਭਾਵਨਾ ਨਾਲ ਯਾਦ ਕਰੋ।
ਦੁਸ਼ਮਣ ਦੁਖ ਨਾ ਆਵੇ
ਨੇੜੇ। ਦੁਸ਼ਮਣੀ ਕਰਨ ਵਾਲੇ ਜਿਹੜੇ ਸਤਰੂ ਹੈ ਤੇ ਦੁੱਖ ਹਨ, ਉਹ ਨੇੜੇ ਨਹੀਂ ਆ ਸਕਣਗੇ। ਦੁਸ਼ਮਣ ਇਸੇ ਤਰ੍ਹਾਂ ਗਿਆਨ ਆਦਿਕ ਤੇ ਦੁੱਖ ਜੰਮਣ ਵਾਲੇ ਨੇੜੇ ਨਹੀਂ ਆ ਸਕਣਗੇ।
ਆਪੇ ਬਾਣ ਤਰਨ ਤ੍ਰਿਭਵਨ ਸਾਰ।
ਆਪ ਹੀ ਬਾਣਾਂ ਦੇ ਅੰਦਰ ਹੈ, ਆਪ ਹੀ ਤਿੰਨ ਕੱਖਾਂ ਦੇ ਅੰਦਰ ਹੈ, ਆਪ ਹੀ ਤਿੰਨਾਂ ਭਵਨ ਅੰਦਰ ਸਾਰ ਰੂਪ ਪਰਮੇਸ਼ਵਰ ਹੈ। ਸਵਰਗ ਲੋਕ ਜਮਾਤ ਲੋਕ ਪਤਾਲ ਵਿੱਚ ਆਪੇ ਬਣ ਬਿਰਸ਼ਾਂ ਸਰੀਰਾਂ ਵਿੱਚ ਹੈ, ਆਪ ਹੀ ਤਿਰਨ ਇੰਦਰੀਆਂ ਅੰਦਰ ਹੈ। ਅੱਗੇ
ਤ੍ਰਿਭਵਨ ਸਾਰ
ਤਿੰਨਾਂ ਭਵਨਾਂ ਦੇ ਅੰਦਰ ਸਾਰ ਰੂਪ ਆਪ ਹੀ ਹੈ, ਆਪ ਹੀ ਬਣ ਸਰੀਰਾਂ ਦੇ ਅੰਦਰ ਤਿਰਨ ਇੰਦਰੀਆਂ ਦੇ ਅੰਦਰ ਹੈ। ਤਿੰਨੇ ਭਵਨ ਜਾਗਰ ਸਵਨ ਸੁਖੋਗ ਦਾ ਅੰਦਰ ਸਾਰ ਰੂਪ ਪ੍ਰਕਾਸ਼ ਦਾ ਰੂਪ ਆਪ ਹੀ ਹੈ।
ਜਾ ਕੇ ਸੂਰਜ ਪਰੋਇਆ ਸੰਸਾਰ।
ਜਿਸ ਵਾਹਿਗੁਰੂ ਦੇ ਚੇਤਨ ਸੱਤਾ ਰੂਪੀ ਸੂਤ ਵਿੱਚ, ਹੁਕਮ ਰੂਪੀ ਸੂਤ ਵਿੱਚ, ਪਰਾਲਭ ਰੂਪੀ ਸੂਤ ਵਿੱਚ ਸਾਰਾ ਸੰਸਾਰ ਪਰੋਤਾ ਹੋਇਆ ਹੈ।
ਆਪੇ ਸ਼ਿਵ ਸ਼ਕਤੀ ਸੰਜੋਗੀ।
ਆਪ ਹੀ ਸ਼ਿਵ ਕਲਿਆਣ ਸਰੂਪ ਹੈ, ਆਪ ਹੀ ਸ਼ਕਤੀ ਮਾਇਆ ਰੂਪ ਹੈ, ਆਪ ਹੀ ਮਾਇਆ ਸਬਲ ਹੋ ਕੇ ਸ਼ਿਵ ਸ਼ਕਤੀ ਰੂਪ ਮਾਇਆ ਸਬਲ ਰੂਪ ਸੰਜੋਗੀ ਹੋ ਰਿਹਾ ਸਾਰਾ ਸੰਸਾਰ ਦਾ। ਆਪ ਹੀ ਪਰਮੇਸ਼ਰ, ਆਪ ਹੀ ਸ਼ਿਵ ਸਤੋ ਗੁਣ ਹੈ, ਆਪ ਹੀ ਸ਼ਕਤ ਤਮੋ ਗੁਣ ਹੈ, ਆਪ ਹੀ ਨਾਲ ਰਜੋ ਗੁਣ ਹੈ, ਆਪ ਹੀ ਤਿੰਨਾਂ ਗੁਣਾਂ ਸੰਯੋਗੀ। ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਸਾਰਿਆਂ ਦਾ ਸੰਯੋਗੀ ਵੀ ਆਪ ਹੀ ਹੋ ਰਿਹਾ ਹੈ। ਆਪੇ ਸ਼ਿਵ ਸ਼ਕਤੀ, ਆਪ ਹੀ ਪੁਰਖ ਤੇ ਪ੍ਰਕਿਰਤੀ ਬਣ ਰਿਹਾ ਹੈ, ਆਪ ਹੀ ਇਹਨਾਂ ਦਾ ਸੰਯੋਗ ਕਰਕੇ ਸੰਸਾਰ ਦੀ ਉਤਪਤੀ ਕਰ ਰਿਹਾ ਹੈ। ਆਪ ਹੀ ਸੰਯੋਗੀ ਪੁਰਖ ਪ੍ਰਕਿਰਤੀ ਰਹੇ ਜੀ ਮਈ ਤੱਤ ਤ੍ਰਿਲਾ ਹੰਕਾਰ ਪੰਜ ਤਨ ਮਾਤਰਾ ਰੂਪ ਸੰਯੋਗੀ ਹੋ ਰਿਹਾ ਹੈ।
ਆਪ ਨਿਰਵਾਣੀ ਆਪੇ ਭੋਗੀ।
ਆਪ ਹੀ ਨਿਰਵਾਣੀ ਬੰਧਨਾਂ ਤੋਂ ਰਹਿਤ ਹੈ, ਆਪ ਹੀ ਨਿਰਵਾਣ ਬੰਧਨਾਂ ਤੋਂ ਰਹਿਤ ਹੈ, ਬਾਣਾਂ ਤੋਂ ਰਹਿਤ ਹੈ, ਦੁੱਖਾਂ ਤੋਂ ਰਹਿਤ ਹੈ।
ਆਪੇ ਭੋਗੀ,
ਆਪ ਹੀ ਵਿਰਗਤ ਰੂਪ ਹੈ, ਆਪੇ ਭੋਗੀ, ਆਪ ਹੀ ਰਾਜਾ ਰੂਪ ਹੈ, ਸਾਰਿਆਂ ਦੀ ਭੋਗ ਲਗਾ ਰਿਹਾ ਹੈ, ਆਪ ਹੀ ਸਾਰਿਆਂ ਦਾ ਭੋਗ ਪਾਉਣ ਵਾਲਾ ਮਹਾਂਕਾਲ ਰੂਪ ਹੋ ਕੇ ਜਗਤ ਦੀ ਪਾਲਣਾ ਕਰਨ ਵਾਲਾ ਹੈ।
ਜਦ ਕਦ
ਅਸੀਂ ਤਾਂ ਜਿੱਥੇ ਜਿੱਥੇ ਵੇਖਦੇ ਹਾਂ ਉੱਥੇ ਉੱਥੇ ਸੱਚਾ ਪਾਤਸ਼ਾਹ ਉਹ ਆਪ ਹੀ ਹੈ।
ਜਿਸ ਦਿਨ ਦੂਜਾ ਨਹੀਂ ਕੋਈ,
ਉਸ ਵਾਹਿਗੁਰੂ ਤੋਂ ਭਿੰਨ ਦੂਸਰੇ ਸਥਾਨ ਚ ਦੂਜਾ ਹੋਰ ਕੋਈ ਨਹੀਂ ਹੈ।
ਸਾਗਰ ਤਰੀਏ ਨਾਮ ਕੇ ਰੰਗ।
ਸੱਚੇ ਪਾਤਸ਼ਾਹ ਦੇ ਨਾਮ ਨਾਲ ਪ੍ਰੇਮ ਕਰੀਏ ਜੇ ਤਾਂ ਸੰਸਾਰ ਸਮੁੰਦਰ ਜੋ ਸਹਿਤ ਗਰਲਤਾ ਦੇ ਗਹਿਰ ਵਿਸ਼ਿਆਂ ਦੀ ਗਹਿਰ ਦੇ ਸਹਿਤ ਹੈ, ਇਸ ਤੋਂ ਤਰ ਜਾਈਦਾ ਹੈ।
ਗੁਣ ਗਾਵੇ ਨਾਨਕ ਸਾਧ ਸੰਗ।
ਸਤਿਗੁਰੂ ਜੀ ਕਹਿੰਦੇ ਜੋ ਸਾਧ ਸੰਗ ਚ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ ਉਹ ਨਿਹਾਲ ਹੁੰਦਾ ਹੈ।
ਮੁਗਤ ਭਗਤ ਜੋਤ ਵਸ ਜਾ ਕੇ।
ਜਿਸ ਵਾਹਿਗੁਰੂ ਦੇ ਮੁਕਤੀ ਦੀਆਂ ਜੁਗਤੀਆਂ ਵਸ ਹੈ ਅਤੇ ਜਿਸ ਵਾਹਿਗੁਰੂ ਦੇ ਭੁਗਤ ਪਦਾਰਥਾਂ ਦੀਆਂ ਜੁਗਤੀਆਂ ਵਸ ਹੈ, ਸਾਰਿਆਂ ਚ ਜੁੜਿਆ ਹੋਇਆ ਤੇ ਸਾਰਿਆਂ ਦੇ ਕਿਰਿਆ ਚਲਾਉਣ ਨੂੰ ਸਾਰਿਆਂ ਦੇ ਪ੍ਰਬੰਧ ਚਲਾਉਣ ਨੂੰ ਵਸ ਹੈ, ਜਿਸ ਵਾਹਿਗੁਰੂ ਨੇ ਆਪਣੇ ਅਧੀਨ ਹੈ ਰੱਖਿਆ ਹੈ।
ਊਣਾ ਨਾਹੀ ਜਿਸ ਜਨ ਤੱਕ।
ਇਹ ਜਨ ਪਿਆਰਿਓ ਪੁਰਸ਼ੋ ਜਾਣੋ ਜਨੋ, ਉਸ ਘਰ ਦੀ ਕੋਈ ਊਣਤਾ ਹੀ ਨਹੀਂ ਹੈ, ਸਾਰਿਆਂ ਦੇ ਅੰਦਰ ਸਭਨਾਂ ਨੂੰ ਮਹਾਰਾਜ ਸਾਹਿਬ ਫਲ ਪ੍ਰਦਾਤਾ ਹੈ।
ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ।
ਜਿਨ੍ਹਾਂ ਦੇ ਉੱਤੇ ਕਿਰਪਾ ਗੁਰੂ ਸਾਹਿਬ ਨੇ ਕੀਤੀ ਹੈ ਤੇ ਜਿਨ੍ਹਾਂ ਤੇ ਪੂਰਵਲੇ ਕਰਮਾਂ ਦਾ ਪ੍ਰੇਰਿਆ, ਕਿਰਪਾ ਕਰਕੇ ਆਪ ਭਲੀ ਪ੍ਰਕਾਰ ਪ੍ਰਸੰਨ ਹੋ ਜਾਂਦਾ ਹੈ।
ਨਾਨਕ ਦਾਸ ਸੇਈ ਜਨ ਧੰਨ।
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਮਹਾਰਾਜ ਦੇ ਸੇਵਕ ਧੰਨਤਾ ਦੇ ਯੋਗ ਹਨ, ਸੇਈ ਜਨ ਪੁਰਸ਼ ਜੋ ਦਾਸ ਭਾਵ ਧਾਰਨ ਵਾਲੇ ਹਨ ਉਹ ਧੰਨਤਾ ਦੇ ਯੋਗ ਹਨ।
ਸਹਿਰੋ ਮਹੱਲਾ ਪੰਜਵਾ ਭਗਤਾਂ ਮਨ ਆਨੰਦ ਗੋਬਿੰਦ।
ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਮਹਾਰਾਜ ਦੀ ਭਗਤੀ ਕਰਨ ਆਏ ਹਨ ਉਹਨਾਂ ਨੂੰ ਗੋਬਿੰਦ ਦੇ ਸਿਮਰਨ ਕਰਕੇ ਮਨ ਚ ਆਨੰਦ ਦੀ ਸਿਖਿਆਤਾ ਹੋਈ ਹੈ। ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਵਿਸਾਖੀ ਰੂਪ ਆਪਣੇ ਆਪ ਨੂੰ ਜਾਣਦੇ ਹੈ, ਗੋ ਪ੍ਰਿਥਵੀ ਰੱਖਿਆ ਕਰਨ ਵਾਲਾ ਜੋ ਉਸ ਰੂਪ ਦਾ ਵਿੱਚ ਨਿਸ਼ਚਾ ਕਰਕੇ ਉਹਨਾਂ ਦੇ ਮਨ ਚ ਅਨੰਦ ਸਰੂਪ ਪ੍ਰਗਟ ਹੋ ਗਿਆ
ਹੈ।
ਉਹ ਬ੍ਰਹਮ ਸਰੂਪ ਵਿੱਚ ਇਸ਼ਤਤ ਹੋ ਗਏ ਹੈ। ਉਹਨਾਂ ਦੀਆਂ ਸਾਰੀਆਂ ਚਿੰਤਾ ਜਿਹੜੀ ਆਈ ਹੋਈ ਬਿਪਤਾ ਨੂੰ ਨਾ ਸਹਾਰ ਸਕਣਾ, ਚਿੱਤ ਦੀ ਬੇਵਦ ਹਾਲਤ ਰੂਪ ਚਿੰਤਾ ਸਭ ਨਾਸ ਹੋ ਗਈਆਂ ਉਹਨਾਂ ਦੀਆਂ
ਚਿਜਮਣੀਆਂ। ਉਹਨਾਂ
ਦਾ ਸੱਤ ਪ੍ਰਕਾਰ ਦਾ ਜਿਹੜਾ ਭੈ ਹੈ, ਪੰਜ ਪ੍ਰਕਾਰ ਦਾ ਭਰਮ, ਵਕਾਰ, ਕਾਮ ਆਦਿਕ ਸਭ ਨਾਸ ਹੋ ਗਏ।
ਪਾਰ ਬ੍ਰਹਮ ਬਸਿਆ ਮਨ ਆਏ, ਪਾਰ ਬ੍ਰਹਮ ਬਸਿਆ ਮਨ ਆਏ,
ਜਿਹਨਾਂ ਦੇ ਪਾਰ ਨੂੰ ਮੰਜ ਵਸ ਗਿਆ ਹੈ ਆ ਕਰਕੇ।
ਰਾਮ ਰਾਮ ਸੰਤ ਸਦਾ ਸਹਾਇ,
ਰਾਮ ਜੋ ਰਮਿਆ ਹੋਇਆ ਰਾਮ ਹੈ, ਰਾਮ ਰਾਮ ਵਾਗ ਜੀ ਨੇ ਜੋ ਆਨੰਦ ਦੇਣ ਵਾਲਾ ਰਾਮ ਹੈ, ਉਹ ਸੰਤਾਂ ਦੇ ਸਦਾ ਸਹਾਇਕ ਹੈ।
ਕਰਵਾਰ ਨਾਲੇ ਪਰਮੇਸ਼ਰ,
ਉਹ ਜਾਣਦੇ ਜੇ ਘਰ ਚ ਰਹਿਣ ਤਾਂ ਵੀ ਮਹਾਰਾਜ ਨਾਲ ਹੈ, ਜੇ ਬਾਹਰ ਪ੍ਰਦੇਸ਼ ਜਾਣ ਤਾਂ ਵੀ ਮਹਾਰਾਜ ਨਾਲ ਹੈ, ਨਾਲ ਹੀ ਪਰਮੇਸ਼ਰ ਨੂੰ ਸਮਝਦੇ ਹੈ। ਘਰ ਜੋ ਅੰਤਰਮੁਖ ਦੁਰੀਆਪਾਦੀ ਬਿੱਟੀ ਟਿਕੇ ਤਾਂ ਵੀ, ਬਾਹਰ ਸੰਸਾਰਾ ਕਾਰਜ ਹੋਵੇ ਤਾਂ ਵੀ, ਨਾਲ ਹੀ ਪਰਮੇਸ਼ਰ ਨੂੰ ਸਮਝਦੇ ਹਨ। ਘਰ ਸਤਸੰਗਤ ਵਿੱਚ, ਬਾਹਰ ਸੰਸਾਰ ਵਿੱਚ, ਵਾਹਿਗੁਰੂ ਨਾਲ ਹੀ ਹੈ।
ਰਵ ਰਹਿਆ ਪੂਰਨ ਸਭ ਠਾਇ,
ਉਹ ਸਾਰੀਆਂ ਜਗ੍ਹਾ ਵਿੱਚ ਵਿਆਪਕ ਹੋ ਰਿਹਾ ਹੈ, ਪੂਰਨ ਆਕਾਸ਼ ਦੀ ਨੇ ਆਈ ਹੈ ਸਾਰਿਆਂ ਥਾਵਾਂ ਚ, ਪਰ ਜੇ ਤੂੰ ਸੱਤਾ ਦੇਣ ਵਾਲਾ ਹੈ ਸਭਨਾ ਥਾਵਾਂ ਚ।
ਰਹਾ ਧਨ ਮਾਲ ਜੋਬਨ ਜਗਤ ਗੋਪਾਲ,
ਇਹ ਭਾਈ ਜਿਹੜਾ ਧਨ ਰੋਕੜੀ ਵਰਤੋਂ ਨੂੰ ਹੀ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ। ਅੱਗੇ
ਮਾਲ
ਮਾਲ ਜੋ ਹਾਥੀ ਕੋੜੇ ਗੁੰਮਾਂ ਮੰਝਾਂ ਆਦਿਕ ਹਨ,
ਜੋਬਨ
ਅਤੇ ਜੋ ਅਵਸਥਾ ਜਿਹੜੀ ਹੈ ਮਾਲ ਦਿੱਤੀ ਹੋਈ ਜਵਾਨੀ,
ਜੁਗਤ
ਜੁਗਤੀਆਂ ਹੈ ਜੀ,
ਜੁਗਤ ਗੋਪਾਲ,
ਇਹ ਗੋਪਾਲ ਦੇ ਸਹਿਜ ਜਿਹੜੇ ਜੁੜੇ ਰਹਿੰਦੇ ਨੇ, ਸਭ ਕੁਝ ਵਾਹਿਗੁਰੂ ਨੇ ਦਿੱਤਾ ਹੈ, ਉਸੇ ਵੀ ਜੁੜੇ ਰਹਿੰਦੇ ਹਨ।
ਜੀ ਪ੍ਰਾਣਤ ਸੁਖ ਪ੍ਰਤਪਾਲ,
ਹਾਂਜੀ ਸਾਰਿਆਂ ਜੀਆਂ ਨੂੰ ਪ੍ਰਾਣ ਦਿੱਤੇ, ਇੰਦਰ ਪ੍ਰਤੀ ਸੁਖ ਨਾਲ ਪ੍ਰਤਪਾਲਾ ਕਰਦਾ ਹੈ।
ਆਪਣੇ ਦਾਸ ਕੋ ਦੇ ਰੱਖੇ ਹਾਲ,
ਆਪਣੇ ਸੇਵਕਾਂ ਨੂੰ ਮਹਾਰਾਜ ਕਿਰਪਾ ਦਾ ਹੱਥ ਦੇ ਕੇ ਰੱਖਦਾ, ਇਸੇ ਪ੍ਰਕਾਰ ਫੇਰ ਪਾਣੋ ਦੋਵਾਂ ਤੁਕਾ।
ਜੀ ਪ੍ਰਾਣ ਨਿਤ ਸੁਖ ਪ੍ਰਤਪਾਲ, ਧਨ ਮਾਲ ਜੋਬਨ ਜੋਤ ਗੋਪਾਲ,
ਪਰਮੇਸ਼ਰ ਦੇ ਨਾਲ ਜਿਹੜੇ ਜੁੜੇ ਰਹਿੰਦੇ ਹਨ ਉਹਨਾਂ ਦਾ ਧਨ ਮਹਾਰਾਜ ਦਾ ਨਾਮ ਹੀ ਰੋਕੜੀ ਹੈ। ਮਾਲ ਹਾਥੀ ਘੋੜੇ ਸਰਵਣ ਮੰਨਣ ਆਦਿਕ ਹਨਗੇ, ਅਤੇ ਧਨ ਮਾਲ
ਜੋਬਨ
ਜੋਬਨ ਸ਼ੌਂਕ ਅਵਸਥਾ ਰੂਪੀ ਜਵਾਨੀ ਹੈ ਉਹਨਾਂ ਦੇ ਕੋਲੇ,
ਜੋਤ ਗੋਪਾਲ
ਜੁੜੇ ਰਹਿੰਦੇ ਆ ਪਰਮੇਸ਼ਰ ਦੇ ਨਾਲ ਹਰ ਵਕਤ।
ਜੀ ਪ੍ਰਾਣਿਤ ਸੰਪ੍ਰਤਪਾਲ,
ਉਹ ਸਾਰਿਆਂ ਜੀਆਂ ਨੂੰ ਪ੍ਰਾਣ ਦੇਣ ਵਾਲਾ, ਅੰਦਰ ਪ੍ਰਤੀ ਸੁਖ ਦੇਣ ਵਾਲਾ, ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ।
ਆਪਣੇ ਦਾਸ ਕੋ ਦੇ ਰੱਖੇ ਹੱਥ,
ਆਪਣੇ ਸੇਵਕਾਂ ਨੂੰ ਆਪਦਾ ਕਿਰਪਾ ਭਰਿਆ ਹੱਥ ਦੇ ਕੇ ਰੱਖਦਾ ਹੈ।
ਨਿਮਖ ਨਾ ਛੋਡੇ ਸਭੀ ਸਾਥ,
ਜਿਹੜੇ ਪਿਆਰੇ ਹਰ ਵਕਤ ਸਿਮਰਨ ਕਰਦੇ, ਅੱਖ ਦੇ ਖੋਲਣ ਮੀਚਣ ਵੀ ਨਹੀਂ ਛੱਡਦੇ, ਭਜਨ ਕਰਦੇ ਐਸਾ, ਉਹਨਾਂ ਦੇ ਸਾਰਿਆਂ ਦੇ ਨਾਲ ਹੈ, ਹਰ ਵਕਤ ਅੰਗ ਸੰਗ ਹੋ ਕੇ ਸਹਾਇਤਾ ਕਰਦਾ ਹੈ।
ਹਰ ਸਾ ਪ੍ਰੀਤ ਨਾ ਕੋਈ,
ਇਹ ਭਾਈ ਹਰੀ ਜੈਸਾ ਹੋਰ ਕੋਈ ਪਿਆਰਾ ਵਾਹਿਗੁਰੂ ਜੈਸਾ ਨਹੀਂ ਹੈ ਆਪਣੇ ਸਥਾਨ ਚ।
ਸਾਰ ਸੰਭਾਲੇ ਸਾਚਾ ਸੋਏ,
ਉਹ ਸੱਚਾ ਤਰੀਕ ਆਲਵਾਦ ਰੂਪ ਹੈ, ਤੇ ਸਾਰਿਆਂ ਨੂੰ ਭਲੀ ਪ੍ਰਕਾਰ ਉਹ ਸੰਭਾਲਣਾ ਹੈ।
ਮਾਤ ਪਿਤਾ ਸਤਬੰਧ ਨਰਾਇਣ,
ਪਰਮੇਸ਼ਰੀ ਮਾਤਾ ਹੈ, ਪਰਮੇਸ਼ਰੀ ਪਿਤਾ ਹੈ, ਪਰਮੇਸ਼ਰੀ ਪੁੱਤਰ ਹੈ, ਨਰਾਇਣ ਹੀ ਸਭ ਕੁਛ ਹੈ ਸਾਡੇ ਜਿੰਨੇ ਸਾਕ ਨਾਤੇ ਹੈ। ਇਸੇ ਪ੍ਰਕਾਰ
ਹਰ ਸਾ ਪ੍ਰੀਤ ਮਾਤ ਪਿਤਾ ਸਤਬੰਧ ਨਰਾਇਣ,
ਮਾਤਾ ਧਾਨੀ ਜੀ ਵੀ ਮਹਾਰਾਜ ਆਪ ਹੀ ਹੈ, ਪਿਤਾ ਗੁਰੂ ਰਾਮਦਾਸ ਸਾਹਿਬ ਵੀ ਆਪ ਹੈ, ਪੁੱਤਰ ਗੁਰੂ ਹਰਗੋਬਿੰਦ ਸਾਹਿਬ ਵੀ ਆਪ ਹੀ ਹੈ, ਨਰਾਇਣ ਹੀ ਹੈ ਸਾਡੇ ਤਾਂ, ਪਰਮੇਸ਼ਵਰੀ ਹੈ ਸਭ ਦੀ, ਸਾਰੇ ਸਾਕ ਨਾਤੇ। ਇਸੇ ਪ੍ਰਕਾਰ ਮਾਤਾ ਖਿਮਾ ਅਤੇ ਪਿਤਾ ਸੰਤੋਖ, ਪੁੱਤਰ ਬ੍ਰਹਮ ਗਿਆਨ, ਪਰਮੇਸ਼ਵਰੀ ਹੈ ਸਾਰਾ ਸਭ ਕੁਛ।
ਆਦ ਜੁਗਾਦ ਭਗਤ ਗੁਣ ਗਾਇਨ,
ਆਦ ਜੁਗਾਦ ਸਦਾ ਸਦਾ ਉਸ ਵਾਹਿਗੁਰੂ ਨੂੰ ਜਾਣ ਕੇ ਭਗਤ ਉਸ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ, ਕਦੇ ਗੰਧਲਾ ਨਾ ਬੋਲਿਆ ਕਰ, ਸੋਹਣਾ ਪ੍ਰੇਮ ਨਾ ਬੋਲਿਆ ਕਰ।
ਆਦ ਜੁਗਾਦ ਭਗਤ ਗੁਣ ਗਾਇਨ,
ਆਦ ਜੁਗਾਦ ਸਦਾ ਸਦਾ ਭਗਤ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣਾ ਕਰਦੇ ਹਨ।
ਜਿਸ ਕੀ ਧਰ ਪ੍ਰਭ ਕਾ ਮਨ ਜੋਰ,
ਉਸੇ ਦੀ ਧਰ ਸਾਧ ਸੰਗਤ ਜੀ ਮਨ ਚ ਟੇਕ ਹੈ, ਉਸੇ ਦਾ ਹੀ ਸਰੀਰ ਚ ਜੋਰ ਬਲ ਹੈ ਦਿੱਤਾ ਹੋਇਆ, ਉਸੇ ਦੀ ਤਨ ਵਿੱਚ ਧਰ ਟੇਕ ਹੈ, ਮਨ ਚ ਵੀ ਉਸੇ ਦਾ ਜੋਰ ਗਿਆਨ ਹੈ।
ਏਕ ਬਿਨਾ ਦੂਜਾ ਨਹੀਂ ਹੋ,
ਸਾਨੂੰ ਇੱਕ ਵਾਹਿਗੁਰੂ ਤੋਂ ਬਗੈਰ ਦੂਸਰਾ ਹੋਰ ਅਵਸਥਾਨ ਕੋਈ ਨਹੀਂ ਹੈ।
ਨਾਨਕ ਕੈ ਮਨ ਇਹੋ ਪੁਰਖਾਰਥ।
ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਵਸਿਸ਼ਠ ਮੁਨੀ ਨੇ ਕਿਹਾ, ਹੇ ਰਾਮ, ਪੁਰਸ਼ਾਰਥ ਹੀ ਦੇਵ ਹੈ। ਜਿਹੜਾ ਪੁਰਸ਼ਾਰਥ ਕਰਨੇ ਉਦੋਂ ਕਰਨੇ, ਇਹੋ ਹੀ ਦੇਵ ਰੱਬ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਹਨ, ਭਾਵ ਭਗਤੀ ਵਿੱਚ ਲਪੇਟ ਕੇ ਵਚਨ ਪ੍ਰੇਮ ਦੇ ਭਰੇ, ਉਹ ਕਹਿੰਦੇ ਹਨ,
ਨਾਨਕ ਮਨ ਇਹੋ ਪੁਰਖਾਰ,
ਸਾਡੇ ਮਨ ਦੇ ਇਹੋ ਹੀ ਪੁਰਸ਼ਾਰਥ ਉਦਮ ਹੈ, ਅਸੀਂ ਇਹੋ ਉਦਮ ਸਮਝਦੇ ਹਾਂ।
ਪ੍ਰਭੂ ਹਮਾਰਾ ਸਾਰੇ
ਸਵਾਰਥ, ਸਾਡਾ ਵਾਹਿਗੁਰੂ ਹੀ ਸਾਰੇ ਮਨ ਦੇ ਸੰਕਲਪ ਪੂਰੇ ਕਰੇਗਾ, ਸਵਾਰਥ ਸਾਰੇਗਾ। ਜੋ ਸਾਡੇ ਅੰਦਰ ਕਿਸੇ ਪ੍ਰਕਾਰ ਦੇ ਸਵਾਰਥ ਦਾ ਮਤਲਬ ਹੈ, ਉਹ ਮਹਾਰਾਜ ਹੀ ਪੂਰੇ ਕਰਦਾ ਹੈ।